ਇੱਥੇ ਜਮਾਤ ਵਿੱਚ ਸੀ ਅਤੇ ਆਨੰਦ ਮਾਣਿਆ। ਹੁਣ ਇਬਰਾਨੀਆਂ ਦੀ ਪਹਿਲੀ ਕਿਤਾਬ ਪੌਲੁਸ ਦੁਆਰਾ ਲਿਖੀ ਗਈ ਹੈ। ਅਸੀਂ ਪਾਇਆ ਜਾਂ ਅਸੀਂ ਵਿਸ਼ਵਾਸ ਕਰਦੇ ਹਾਂ, ਧਰਮ ਸ਼ਾਸਤਰੀ ਅੰਤ ਵਿੱਚ ਹਨ, ਉਹਨਾਂ ਨੂੰ ਨਹੀਂ ਪਤਾ ਕਿ ਇਹ ਕਿਸਨੇ ਲਿਖੀ ਹੈ। ਪਰ ਮੇਰਾ ਮੰਨਣਾ ਹੈ, ਥੋੜੀ ਜਿਹੀ ਆਤਮਿਕ ਸਮਝ ਵਾਲਾ ਕੋਈ ਵੀ ਆਦਮੀ ਇਹ ਵੇਖੇਗਾ ਕਿ ਇਹ ਪੌਲੁਸ ਸੀ। ਇਹ ਮੰਨਿਆ ਜਾਂਦਾ ਹੈ ਜ਼ਿਆਦਾਤਰ ਲੇਖਕਾਂ ਦੁਆਰਾ ਕਿ ਇਹ ਪੌਲੁਸ ਹੈ। ਪਹਿਲੇ ਅਧਿਆਇ ਵਿੱਚ ਅਸੀਂ ਦੇਖਿਆ ਕਿ ਉਹ ਪ੍ਰਭੂ ਯਿਸੂ ਨੂੰ ਉੱਚਾ ਕਰ ਰਿਹਾ ਸੀ, ਆਪਣੇ ਅਨੁਭਵ ਦੁਆਰਾ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਜੋ ਉਸ ਨੂੰ ਦਮਿਸ਼ਕ ਦੇ ਰਾਹ ਤੇ ਮਿਲਿਆ ਸੀ। ਹੁਣ ਪੌਲੁਸ ਸ਼ੁਰੂਆਤ ਤੋਂ ਹੀ ਇੱਕ ਅਸਲੀ ਧਰਮ ਸ਼ਾਸਤਰੀ ਸੀ। ਪੌਲੁਸ ਨੂੰ ਗਮਲੀਅਲ ਦੇ ਅਧੀਨ ਸਿਖਾਇਆ ਗਿਆ ਸੀ ਜੋ ਉਸ ਦਿਨ ਦੇ ਸਭ ਤੋਂ ਵਧੀਆ ਉਸਤਾਦਾਂ ਵਿੱਚੋਂ ਇੱਕ ਸੀ। ਉਹ ਚੁਸਤ ਅਤੇ ਬੁੱਧੀਮਾਨ ਸੀ, ਇੱਕ ਅਸਲ ਸ਼ਾਤਰ ਬਾਈਬਲ ਦਾ ਵਿਦਵਾਨ ਸੀ। ਜਦੋਂ ਆਪਣੀ ਜੇਬ ਵਿੱਚ ਚਿੱਠੀਆਂ ਲੈ ਕੇ ਦਮਿਸ਼ਕ ਨੂੰ ਆਪਣੇ ਰਸਤੇ ਤੇ ਸੀ, ਉਹਨਾਂ ਸਭਨਾਂ ਨੂੰ ਗ੍ਰਿਫਤਾਰ ਕਰਨ ਲਈ ਜੋ ਇੰਜੀਲ ਦੇ ਰਾਹ ਤੇ ਸਨ। ਇਹ ਆਦਮੀ ਇਮਾਨਦਾਰ ਸੀ, ਪਰ ਮੈਂ ਹਮੇਸ਼ਾ ਵਿਸ਼ਵਾਸ ਕੀਤਾ ਹੈ ਕਿ ਜਦੋਂ ਪੌਲੁਸ ਨੇ ਇਸਤੀਫਾਨ ਨੂੰ ਮਰਦੇ ਹੋਏ ਦੇਖਿਆ, ਮੈਨੂੰ ਲੱਗਦਾ ਹੈ ਉਸ ਦੇ ਬਿਲਕੁਲ ਨੇੜੇ ਹੋਇਆ ਸੀ। ਜਦੋਂ ਉਸਨੇ ਇਸਤੀਫਾਨ ਦੀ ਮੌਤ ਲਈ ਸਹਿਮਤੀ ਦਿੱਤੀ ਅਤੇ ਉਸਨੇ ਪੱਥਰ ਮਾਰਨ ਵਾਲਿਆਂ ਦੇ ਕੋਟ ਫੜੇ, ਤਦ ਪੌਲੁਸ ਇਸਤੀਫਾਨ ਦੇ ਲਹੂ ਦਾ ਦੋਸ਼ੀ ਸੀ। ਉਸਨੇ ਕਬੂਲ ਕੀਤਾ ਅਤੇ ਕਿਹਾ, ਮੈਂ ਇਸ ਲਾਇਕ ਵੀ ਨਹੀਂ ਕਿਉਂਕਿ ਮੈਂ ਉਸਦਾ ਲਹੂ ਵਹਾਇਆ ਹੈ, ਸ਼ਹੀਦ ਇਸਤੀਫਾਨ ਦਾ, ਕਾਰਨ ਉਹ ਇਸ ਦਾ ਗਵਾਹ ਸੀ। ਜੇ ਤੁਸੀਂ ਕਿਸੇ ਵੀ ਚੀਜ਼ ਨੂੰ ਹੁੰਦੇ ਹੋਏ ਵੇਖਦੇ ਹੋ ਤਾਂ ਤੁਸੀਂ ਇਸ ਦੇ ਹਿੱਸੇਦਾਰ ਹੋਣ ਵਾਂਗ ਬਰਾਬਰ ਦੋਸ਼ੀ ਹੋ। ਇਸ ਲਈ ਜੇ ਅਸੀਂ ਗਵਾਹ ਬਣਦੇ ਹਾਂ ਤਾਂ ਅਸੀਂ ਕਹਿੰਦੇ ਹਾਂ, ਉਹ ਹਾਂ, ਉਹਨਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਸੀ, ਇਹ ਫਲਾਣਾ ਫਲਾਣਾ ਕੰਮ ਨਹੀਂ ਕਰਨਾ ਚਾਹੀਦਾ ਸੀ। ਸਾਵਧਾਨ ਰਹੋ ਕਿ ਤੁਸੀਂ ਕੀ ਕਹਿੰਦੇ ਹੋ, ਕਿਉਂਕਿ ਤੁਸੀਂ ਆਪਣੇ ਨਿਰਣੇ ਦੇ ਤਰੀਕੇ ਨਾਲ ਦੋਸ਼ੀ ਹੋ। ਜੇ ਤੁਸੀਂ ਫੈਸਲਾ ਨਹੀਂ ਕਰ ਸਕਦੇ ਤਾਂ ਕੁਝ ਨਾ ਕਹੋ, ਬਸ ਇਸ ਨੂੰ ਇਕੱਲੇ ਛੱਡ ਦਿਓ। ਫਿਰ ਜਦੋਂ ਤੁਸੀਂ ਗਵਾਹੀ ਦਿੰਦੇ ਹੋ ਕਿ ਤੁਸੀਂ ਇੱਕ ਮਸੀਹੀ ਹੋ ਤਾਂ ਤੁਸੀਂ ਦੋਸ਼ੀ ਹੋ। ਸਮਝੇ, ਤੁਸੀਂ ਇੱਕ ਮਸੀਹੀ ਹੋਣ ਦੇ ਦੋਸ਼ੀ ਹੋ। ਤੁਹਾਨੂੰ ਇਸ ਦੇ ਨਾਲ ਜੁੜਨਾ ਪਏਗਾ। ਜਦੋਂ ਪਰਮੇਸ਼ਵਰ ਬਾਈਬਲ ਵਿੱਚ ਇੱਕ ਵਾਅਦਾ ਕਰਦਾ ਹੈ, ਮੈਂ ਇੱਥੇ ਇੱਕ ਆਦਮੀ ਨੂੰ ਵ੍ਹੀਲਚੇਅਰ ਤੇ ਦੇਖ ਰਿਹਾ ਹਾਂ, ਜਦੋਂ ਪਰਮੇਸ਼ਵਰ ਇੱਕ ਵਾਅਦਾ ਕਰਦਾ ਹੈ ਤਾਂ ਉਸ ਵਾਅਦੇ ਦਾ ਦੋਸ਼ੀ ਹੁੰਦਾ ਹੈ ਜਦੋਂ ਤੱਕ ਉਹ ਇਸ ਨੂੰ ਪੂਰਾ ਨਹੀਂ ਕਰਦਾ। ਪਰਮੇਸ਼ਵਰ ਦੋਸ਼ੀ ਹੈ ਜਦੋਂ ਉਹ ਇੱਕ ਵਾਅਦਾ ਕਰਦਾ ਹੈ, ਅਤੇ ਲਿਖਤਾਂ ਉਦੋਂ ਤੱਕ ਦੋਸ਼ੀ ਹਨ ਜਦੋਂ ਤੱਕ ਇਹ ਪੂਰੀਆਂ ਨਹੀਂ ਹੁੰਦੀਆਂ। ਸਮਝੇ, ਹੁਣ ਉੱਥੇ ਇੱਕ ਬਿਆਨ ਦੇ ਰੂਪ ਵਿੱਚ ਹਨ ਜੋ ਪਰਮੇਸ਼ਵਰ ਨੇ ਦਿੱਤੇ ਹਨ, ਇਹ ਪੂਰਾ ਹੋਣਾ ਹੈ ਨਹੀਂ ਤਾਂ ਪਰਮੇਸ਼ਵਰ ਦੋਸ਼ੀ ਹੋਵੇਗਾ। ਸਮਝੇ, ਪੌਲੁਸ ਇੱਕ ਉਸਤਾਦ ਸੀ, ਉਸ ਦਿਨ ਦਮਿਸ਼ਕ ਨੂੰ ਆਪਣੇ ਰਸਤੇ ਤੇ ਜਾ ਰਿਹਾ ਸੀ, ਲਗਭਗ ਦੁਪਹਿਰ ਦੇ ਸਮੇਂ, ਮੈਨੂੰ ਲੱਗਦਾ ਹੈ ਦੁਪਹਿਰ ਦਾ ਸਮਾਂ ਸੀ। ਆਕਾਸ਼ ਵਿੱਚੋਂ ਇੱਕ ਵੱਡੀ ਜੋਤ ਚਮਕੀ, ਉਸਨੇ ਉਸ ਨੂੰ ਅੰਨਾ ਕਰ ਦਿੱਤਾ ਤੇ ਉਹ ਧਰਤੀ ਉੱਤੇ ਡਿੱਗ ਪਿਆ। ਉਸਨੇ ਕਿਹਾ ਕਿ ਉਹ ਜਾਣਨਾ ਚਾਹੁੰਦਾ ਸੀ ਕਿ ਇਹ ਕੌਣ ਸੀ। ਉਸਨੇ ਇੱਕ ਆਵਾਜ਼ ਬੋਲਦੇ ਹੋਏ ਸੁਣੀ, ਉਸਨੇ ਕਿਹਾ, ਸੌਲੁਸ ਸੌਲੁਸ, ਤੂੰ ਮੈਨੂੰ ਕਿਉਂ ਸਤਾਉਂਦਾ ਹੈ। ਮੇਰਾ ਮੰਨਣਾ ਹੈ ਕਿ ਇਹ ਰਸੂਲਾਂ ਦੇ ਕਰਤੱਵ ਦਾ 8ਵਾਂ ਅਧਿਆਇ ਹੈ। ਉਸਨੇ ਕਿਹਾ, ਇਹ ਕੌਣ ਹੈ ਜਿਸ ਨੂੰ ਮੈਂ ਸਤਾਉਂਦਾ ਹਾਂ। ਆਵਾਜ਼ ਵਾਪਸ ਆਈ ਅਤੇ ਆਖਿਆ, ਮੈਂ ਯਿਸੂ ਹਾਂ, ਓ ਮੈਂ ਯਿਸੂ ਹਾਂ, ਤੇ ਤੇਰੇ ਲਈ ਕੰਡਿਆਲੀਆਂ ਝਾੜੀਆਂ ਵਿੱਚ ਪੈਰ ਮਾਰਨਾ ਔਖੀ ਗੱਲ ਹੈ। ਯਿਸੂ ਕੀ ਸੀ? ਯਿਸੂ ਉਹ ਜੋਤ ਸੀ ਜੋ ਇੱਕ ਵੱਡੀ ਰੋਸ਼ਨੀ ਸੀ, ਚਮਕਦਾਰ ਸੀ। ਹੁਣ ਸਾਨੂੰ ਉਤਸ਼ਾਹਿਤ ਕਰਨ ਲਈ ਅਤੇ ਇੱਥੇ ਇੱਕ ਆਧਾਰ ਪ੍ਰਾਪਤ ਕਰਨ ਲਈ, ਜਦ ਉਹ ਇੱਕ ਮਨੁੱਖ ਸੀ ਤਾਂ ਉਹ ਇੱਕ ਚਾਨਣ ਕਿਵੇਂ ਹੋ ਸਕਦਾ ਸੀ? ਪੌਲੁਸ ਦੇ ਨਾਲ ਪਹਿਰੇਦਾਰਾਂ ਦਾ ਇੱਕ ਝੁੰਡ ਸੀ, ਮੰਦਰ ਦੇ ਸਿਪਾਹੀ ਗ੍ਰਿਫਤਾਰ ਕਰਨ ਲਈ ਜਾ ਰਹੇ ਸਨ। ਪੌਲੁਸ ਮੁੱਖ ਕਪਤਾਨ ਸੀ, ਉਹ ਉਹਨਾਂ ਲੋਕਾਂ ਨੂੰ ਗ੍ਰਿਫਤਾਰ ਕਰਨ ਲਈ ਜਾ ਰਹੇ ਸਨ, ਉਹਨਾਂ ਦੀਆਂ ਮੁਹਿੰਮਾਂ ਅਤੇ ਇਸ ਤਰ੍ਹਾਂ ਦੇ ਹੋਰ ਕੰਮਾਂ ਲਈ, ਉਹਨਾਂ ਦੀ ਧਾਰਮਿਕ ਉਮੀਦ ਲਈ ਜੋ ਉਹਨਾਂ ਦੇ ਅੰਦਰ ਰੱਖੀ ਹੋਈ ਸੀ। ਪਰ ਇੱਥੇ ਯਿਸੂ ਇੱਕ ਵੱਡੀ ਜੋਤ ਦੇ ਰੂਪ ਵਿੱਚ ਸੀ। ਹੁਣ ਜੇਕਰ ਤੁਹਾਨੂੰ ਯਾਦ ਹੈ, ਆਦਿ ਵਿੱਚ ਯਿਸੂ ਇੱਕ ਚਾਨਣ ਸੀ। ਯਿਸੂ ਉਹ ਲੋਗੋ ਸੀ ਜੋ ਪਰਮੇਸ਼ਵਰ ਤੋਂ ਬਾਹਰ ਨਿਕਲਿਆ ਸੀ। ਉਹ ਨੇਮ ਦਾ ਦੂਤ ਸੀ ਜਿਸ ਨੇ ਇਸਰਾਇਲ ਦੇ ਬੱਚਿਆਂ ਦੀ ਉਜਾੜ ਵਿੱਚ ਅਗਵਾਈ ਕੀਤੀ ਸੀ। ਉਹ ਅੱਗ ਦਾ ਥੰਮ ਸੀ ਜਿਸ ਵੱਲ ਉਹ ਤੱਕਦੇ ਸਨ। ਜਦੋਂ ਇੱਥੇ ਧਰਤੀ ਉੱਤੇ ਸੀ, ਉਸਨੇ ਕਿਹਾ, ਮੈਂ ਪਰਮੇਸ਼ਵਰ ਤੋਂ ਆਇਆ ਹਾਂ ਤੇ ਮੈਂ ਪਰਮੇਸ਼ਵਰ ਕੋਲ ਵਾਪਸ ਜਾਂਦਾ ਹਾਂ। ਇਸ ਲਈ ਜੇਕਰ ਉਹ ਅੱਗ ਦੇ ਥੰਮ ਤੋਂ ਇੱਕ ਮਨੁੱਖ ਵਿੱਚ ਆਇਆ ਤਾਂ ਜੇ ਉਹ ਉੱਥੇ ਵਾਪਸ ਚਲਾ ਗਿਆ ਜਿੱਥੇ ਉਹ ਸੀ, ਉਹ ਦੁਬਾਰਾ ਇੱਕ ਜੋਤ ਵਿੱਚ ਵਾਪਸ ਚਲਾ ਗਿਆ। ਉਹ ਉੱਥੇ ਸੀ ਜਦੋਂ ਪੌਲੁਸ ਨੇ ਉਸ ਨੂੰ ਦੇਖਿਆ, ਉਹ ਇੱਕ ਜੋਤ ਸੀ। ਹੁਣ ਉਹਨਾਂ ਸਾਰੇ ਸਿਪਾਹੀਆਂ ਨੇ ਜੋ ਪੌਲੁਸ ਦੇ ਨਾਲ ਸਨ ਜੋਤ ਨਹੀਂ ਦੇਖੀ। ਫਿਰ ਕੀ ਇਹ ਸੰਭਵ ਹੈ? ਕਿ ਕੋਈ ਇਸ ਨੂੰ ਦੇਖ ਸਕਦਾ ਹੈ ਤੇ ਦੂਸਰੇ ਇਸ ਨੂੰ ਨਹੀਂ ਦੇਖ ਸਕਣਗੇ। ਯਕੀਨਨ ਠੀਕ ਹੈ, ਉਸਨੇ ਪੌਲੁਸ ਨੇ ਇਸ ਨੂੰ ਦੇਖਿਆ ਪਰ ਬਾਕੀਆਂ ਨੇ ਜੋਤ ਨਹੀਂ ਦੇਖੀ। ਜਦੋਂ ਪਤਰਸ ਜੇਲ੍ਹ ਵਿਚ ਸੀ, ਸਾਨੂੰ ਪਤਾ ਲੱਗਿਆ ਕਿ ਇਹ ਜੋਤ ਜੇਲ੍ਹ ਵਿਚ ਆਈ, ਦਰਵਾਜੇ ਖੋਲ ਦਿੱਤੇ। ਉਸ ਜੋਤ ਨੇ ਬਾਕੀ ਪਹਿਰੇਦਾਰਾਂ ਨੂੰ ਅੰਨਾ ਕਰ ਦਿੱਤਾ। ਜਦੋਂ ਉਹ ਬਾਹਰ ਜਾ ਰਿਹਾ ਸੀ, ਪਤਰਸ ਜਦ ਬਾਹਰ ਜਾ ਰਿਹਾ ਸੀ, ਜਦੋਂ ਉਹ ਦਰਵਾਜੇ ਤੇ ਪਹੁੰਚਿਆ, ਇਹ ਆਪਣੇ ਆਪ ਖੁੱਲ ਗਿਆ, ਚੁੱਪ ਚਾਪ ਉਸ ਦੇ ਪਿੱਛੇ ਬੰਦ ਹੋ ਗਿਆ। ਅੰਦਰਲੀ ਜੇਲ੍ਹ ਤੋਂ ਬਾਹਰਲੇ ਦਰਵਾਜੇ ਤੱਕ ਚਲਾ ਗਿਆ, ਇਹ ਆਪਣੇ ਆਪ ਖੁੱਲਿਆ, ਚੁੱਪ ਚਾਪ ਬੰਦ ਹੋ ਗਿਆ। ਫਿਰ ਉਹ ਪਾੜੇ ਨੂੰ ਚਲਾ ਗਿਆ, ਸ਼ਹਿਰ ਦੀ ਗਲੀ ਵਿਚ ਚਲਾ ਗਿਆ। ਉਸਨੇ ਆਪਣੀਆਂ ਅੱਖਾਂ ਰਗੜੀਆਂ, ਜਿਵੇਂ ਕਹਿ ਰਿਹਾ ਹੋਵੇ ਕਿ ਮੈਂ ਸੁਪਨਾ ਦੇਖ ਰਿਹਾ ਸੀ। ਉਸ ਨੂੰ ਨਹੀਂ ਪਤਾ ਕੀ ਹੋਇਆ ਸੀ, ਪਰ ਪ੍ਰਭੂ ਦਾ ਦੂਤ, ਉਹੀ ਦੂਤ ਜੋ ਅੱਗ ਦਾ ਥੰਮ ਸੀ, ਜੋ ਮੂਸਾ ਨੂੰ ਸਮੁੰਦਰ ਵੱਲ ਲੈ ਗਿਆ, ਉਸ ਨੂੰ ਅੱਗੇ ਫੈਲਾਇਆ। ਉਹ ਮ੍ਰਿਤ ਸਾਗਰ, ਲਾਲ ਸਾਗਰ ਦੋਹਾਂ ਪਾਸੇ ਕੰਧਾਂ ਵਾਂਗ ਖੜਾ ਸੀ। ਇਸਰਾਇਲ ਪਾਰ ਲੰਘ ਗਿਆ। ਜਦੋਂ ਉਹ ਠਾਠਾਂ ਮਾਰਦੀ ਹੋਈ ਜਰਦਨ ਕੋਲ ਆਏ, ਤਾਂ ਉਸਨੇ ਆਪਣੇ ਆਪ ਨੂੰ ਉੱਥੇ ਪ੍ਰਤੱਖ ਨਹੀਂ ਕੀਤਾ, ਪਰ ਉਹ ਉੱਥੇ ਸੀ ਕਿਉਂਕਿ ਉਸਨੇ ਇਸ ਨੂੰ ਹੁਣੇ ਖੋਲਿਆ ਹੈ। ਉਹ ਅਪ੍ਰੈਲ ਵਿਚ ਪਾਰ ਚਲੇ ਗਏ, ਜਦੋਂ ਮੈਦਾਨ ਪਾਣੀ ਨਾਲ ਭਰੇ ਹੋਏ ਸਨ, ਅਤੇ ਉਸਨੇ ਬਸੰਤ ਨੂੰ ਰੋਕਿਆ। ਉਸਨੇ ਬਰਫ਼ ਨੂੰ ਪਿਘਲਣ ਤੋਂ ਰੋਕਿਆ, ਕਿਉਂਕਿ ਇਹ ਉੱਚੀ ਅਤੇ ਉੱਚੀ ਕੰਧ ਨਹੀਂ ਸੀ, ਇਹ ਬਸ ਰੋਕ ਦਿੱਤਾ ਗਿਆ ਸੀ। ਇਹ ਸਾਡਾ ਯਹੋਵਾ ਹੈ, ਇਹ ਸਾਡਾ ਪ੍ਰਭੂ ਯਿਸੂ ਹੈ, ਬਸ ਰੋਕ ਦਿੱਤਾ। ਉਹ ਸੁੱਕੀ ਜ਼ਮੀਨ ਉੱਤੇ ਤੁਰ ਪਏ। ਹੁਣ ਪਰਮੇਸ਼ਵਰ ਨੇ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਦੇਖਭਾਲ ਕਰੇਗਾ, ਇਸ ਲਈ ਉਹ ਆਪਣੇ ਵਾਅਦੇ ਲਈ ਜ਼ਿੰਮੇਵਾਰ ਸੀ। ਹੁਣ ਪੌਲੁਸ ਇਹਨਾਂ ਗੱਲਾਂ ਬਾਰੇ ਜਾਣਦਾ ਸੀ, ਉਹਨਾਂ ਨੂੰ ਜਾਣਦਾ ਸੀ। ਉਸ ਨੂੰ ਵਿਸ਼ੇਸ਼ ਅਧਿਕਾਰ ਮਿਲਿਆ ਕਿਉਂਕਿ ਪਰਮੇਸ਼ਵਰ ਪੌਲੁਸ ਨਾਲ ਸਿੱਧਾ ਗੱਲ ਕਰ ਰਿਹਾ ਸੀ। ਉਹ ਉਸ ਨਾਲ ਬੈਠੇ ਸਿਪਾਹੀਆਂ ਨਾਲ ਗੱਲ ਨਹੀਂ ਕਰ ਰਿਹਾ ਸੀ, ਉਹ ਸਿਰਫ ਪੌਲੁਸ ਨਾਲ ਗੱਲ ਕਰ ਰਿਹਾ ਸੀ। ਜਦੋਂ ਪ੍ਰਭੂ ਦਾ ਦੂਤ ਇੱਕ ਤਾਰੇ ਦੇ ਰੂਪ ਵਿੱਚ ਹੇਠਾਂ ਆਇਆ, ਤਾਰੇ ਵੇਖਣ ਵਾਲੇ ਭਾਰਤ ਦੇ ਬੁੱਧੀਮਾਨ ਆਦਮੀਆਂ ਨੇ ਜਦੋਂ ਉਹਨਾਂ ਨੇ ਉਸ ਤਾਰੇ ਨੂੰ ਵੇਖਿਆ ਅਤੇ ਸੈਂਕੜੇ ਮੀਲ ਤੱਕ ਇਸ ਦਾ ਪਿੱਛਾ ਕੀਤਾ, ਇਹ ਹਰ ਨਿਰੀਖਣ ਕੇਂਦਰ ਉੱਤੋਂ ਲੰਘਿਆ ਕਿਉਂਕਿ ਉਹ ਤਾਰਿਆਂ ਦੁਆਰਾ ਸਮੇਂ ਦਾ ਹਿਸਾਬ ਰੱਖਦੇ ਸਨ। ਕਿਸੇ ਨੇ ਵੀ ਉਸ ਤਾਰੇ ਨੂੰ ਨਹੀਂ ਦੇਖਿਆ ਸਿਵਾਏ ਬੁੱਧੀਮਾਨ ਮਨੁੱਖਾਂ ਦੇ। ਉਹ ਮੇਰੇ, ਕੀ ਇਹ ਤੁਹਾਨੂੰ ਰੋਮਾਂਚਿਤ ਨਹੀਂ ਕਰਦਾ? ਤੁਸੀਂ ਵੇਖੋ, ਪਰਮੇਸ਼ਵਰ ਸੰਗਠਨਾਂ ਅਤੇ ਲੋਕਾਂ ਦੇ ਸਮੂਹ ਨਾਲ ਵਿਹਾਰ ਨਹੀਂ ਕਰਦਾ, ਉਹ ਵਿਅਕਤੀਆਂ ਨਾਲ ਵਿਹਾਰ ਕਰਦਾ ਹੈ। ਉਹ ਆਪਣੇ ਆਪ ਨੂੰ ਵਿਅਕਤੀਆਂ ਲਈ ਪ੍ਰਗਟ ਕਰਦਾ ਹੈ। ਹੁਣ ਇਹ ਕਹਿਣ ਲਈ, ਪਰਮੇਸ਼ਵਰ ਮੇਰੇ ਦਿਲ ਨੂੰ ਜਾਣਦਾ ਹੈ, ਇਹ ਆਪਣੇ ਆਪ ਲਈ ਨਹੀਂ ਕਹਿ ਰਿਹਾ, ਨਿੱਜੀ ਪ੍ਰਸ਼ੰਸਾ ਲਈ ਨਹੀਂ, ਉੱਥੇ ਹੋਣ ਲਈ ਨਹੀਂ। ਪਰ ਕੀ ਤੁਸੀਂ ਜਾਣਦੇ ਹੋ, ਉਹੀ ਪਰਮੇਸ਼ਵਰ, ਉਹੀ ਯਿਸੂ ਅੱਜ ਸਵੇਰੇ ਸਾਡੇ ਨਾਲ ਹੈ? ਕੀ ਤੁਸੀਂ ਜਾਣਦੇ ਹੋ, ਤੁਹਾਡੇ ਵਿੱਚੋਂ ਹਰ ਇੱਕ ਕੋਲ ਇਸ ਸਮੇਂ ਦੀ ਇੱਕ ਛੋਟੀ ਜਿਹੀ ਵਿਅਕਤੀਗਤ ਗਵਾਹੀ ਹੈ ਕਿ ਉਹ ਇੱਥੇ ਹੈ? ਉਸਨੇ ਇਸ ਦਿਨ ਵਿੱਚ ਸਾਡੇ ਲਈ ਕੁਝ ਅਜਿਹਾ ਕੀਤਾ ਹੈ ਜੋ ਉਸਨੇ ਹੋਰ ਦਿਨਾਂ ਵਿੱਚ ਨਹੀਂ ਕੀਤਾ। ਉਸਨੇ ਉਸ ਦਿਨ ਇਸ ਦੀ ਤਸਵੀਰ ਦਿੱਤੀ, ਅਸੀਂ ਇਸ ਨੂੰ ਉੱਥੇ ਹੀ ਲਟਕਾਇਆ ਹੋਇਆ ਹੈ। ਵੇਖਿਆ, ਅੱਗ ਦਾ ਥੰਮ, ਉਹੀ ਪ੍ਰਭੂ ਯਿਸੂ। ਦੇਖੋ ਕਿ ਉਹ ਹੁਣ ਕਿਵੇਂ ਕੰਮ ਕਰਦਾ ਹੈ। ਜੇ ਉਹੀ ਪ੍ਰਭੂ ਯਿਸੂ ਹੈ ਤਾਂ ਉਹ ਉਹੀ ਕੰਮ ਕਰੇਗਾ, ਕਿਉਂਕਿ ਬਾਈਬਲ ਨੇ ਕਿਹਾ ਉਹ ਕੱਲ, ਅੱਜ ਅਤੇ ਯੁਗਾਂ ਯੁਗ ਇੱਕੋ ਜਿਹਾ ਹੈ। ਇਸ ਤੋਂ ਪਹਿਲਾਂ ਕਿ ਪੌਲੁਸ ਕਿਸੇ ਵੀ ਗੱਲ ਦਾ ਐਲਾਨ ਕਰਦਾ, ਭਾਵੇਂ ਇਹ ਸਹੀ ਹੈ ਜਾਂ ਗਲਤ, ਉਹ ਪਹਿਲਾਂ ਮਿਸਰ ਗਿਆ ਅਤੇ 3 ਸਾਲ ਬਿਤਾਏ, ਇਹ ਪਤਾ ਕਰਨ ਲਈ ਕਿ ਕੀ ਇਹ ਵਚਨ ਅਨੁਸਾਰ ਸੀ ਜਾਂ ਨਹੀਂ। ਕੀ ਤੁਸੀਂ ਇਸ ਦੇ ਬਾਰੇ ਜਾਣਦੇ ਸੀ? ਪੌਲੁਸ ਬਦਲੇ ਜਾਣ ਤੋਂ ਬਾਅਦ ਉਹ 3 ਸਾਲਾਂ ਲਈ ਮਿਸਰ ਵਿੱਚ ਗਿਆ, ਉੱਥੇ ਰਿਹਾ, ਉੱਥੇ ਹੀ ਉਸਨੇ ਮਹਾਨ ਸਿਆਣਪ ਸਿੱਖੀ। ਹੁਣ ਕਿਸੇ ਵੀ ਤੁਲਨਾ ਵਿੱਚ ਨਹੀਂ, ਮੈਂ ਤੁਹਾਨੂੰ ਸਿਰਫ ਇਹ ਦੱਸ ਰਿਹਾ ਹਾਂ ਕਿ ਕਿਵੇਂ ਪਵਿੱਤਰ ਆਤਮਾ ਅਜੇ ਵੀ ਉਸੇ ਤਰ੍ਹਾਂ ਰਹਿੰਦਾ ਹੈ। ਹੁਣ ਇੱਥੇ ਮੇਰੀ ਕਲੀਸਿਆ ਨੂੰ ਯਾਦ ਹੈ, ਕਈ ਸਾਲ ਪਹਿਲਾਂ ਜਦੋਂ ਇਹ ਦੂਤ ਪ੍ਰਗਟ ਹੁੰਦਾ ਸੀ ਅਤੇ ਚੀਜ਼ਾਂ ਦਿਖਾਉਂਦਾ ਸੀ, ਮੈਨੂੰ ਇਸ ਬਾਰੇ ਥੋੜਾ ਸ਼ੱਕ ਸੀ। ਤੁਸੀਂ ਜਾਣਦੇ ਹੋ, ਤੁਸੀਂ ਜੋ ਪੁਰਾਣੇ ਸਮੇਂ ਤੋਂ ਆ ਰਹੇ ਹੋ, ਜੇ ਸਹੀ ਹੈ ਤਾਂ ਆਪਣਾ ਹੱਥ ਉਠਾਓ ਜਦੋਂ ਤੁਸੀਂ ਸੁਣਿਆ ਹੈ। ਹਾਂ, ਦੇਖੋ, ਕਲੀਸਿਆ ਨੂੰ ਵੇਖੋ, ਅਜੇ ਵੀ ਪੁਰਾਣੇ ਸਮੇਂ ਦੇ ਲੋਕਾਂ ਨੂੰ। ਵੇਖਿਆ, ਮੈਂ ਸੰਦੇਹਵਾਦੀ ਸੀ ਕਿਉਂਕਿ ਪ੍ਰਚਾਰਕਾਂ ਨੇ ਮੈਨੂੰ ਦੱਸਿਆ ਕਿ ਇਹ ਸ਼ੈਤਾਨ ਵੱਲੋਂ ਸੀ। ਮੈਂ ਇਸ ਤੇ ਵਿਸ਼ਵਾਸ ਕੀਤਾ, ਪਰ ਮੈਂ ਉਡੀਕ ਕਰਦਾ ਰਿਹਾ, ਮੈਂ ਇਸ ਬਾਰੇ ਕੁਝ ਨਹੀਂ ਕਹਿੰਦਾ ਸੀ। ਪਰ ਉਹ ਪ੍ਰਭੂ ਦਾ ਨਾਮ ਮੁਬਾਰਕ ਹੋਵੇ, ਇੱਕ ਰਾਤ ਉਹ ਹੇਠਾਂ ਆਇਆ, ਇੱਕ ਦੂਤ ਅਤੇ ਵਚਨ ਵਿੱਚ ਪ੍ਰਗਟ ਕੀਤਾ ਕਿ ਉਹ ਉਹੀ ਸੀ। ਜਦੋਂ ਮੈਂ ਇਸ ਨੂੰ ਵਚਨ ਵਿੱਚ ਦੇਖਿਆ ਤਾਂ ਇਸ ਦੇ ਨਾਲ ਸੰਸਾਰ ਭਰ ਵਿੱਚ ਵਿਸਫੋਟ ਕਰਨ ਲਈ ਇੱਕ ਸੰਦੇਸ਼ ਸੀ। ਉੱਥੋਂ ਓਰਲ ਰੋਬਰਟਸ, ਏ.ਏ. ਐਲਨ, ਟੌਮੀ ਓਸਬੋਰਨ, ਟੌਮੀ ਹਿਕਸ ਅਤੇ ਹੋਰ ਕਿੰਨੇ ਚਲੇ ਗਏ। ਸਮਝੇ, ਇਹ ਲੋਕਾਂ ਲਈ ਸੰਦੇਸ਼ ਹੈ ਅਤੇ ਯਿਸੂ ਕੱਲ, ਅੱਜ ਅਤੇ ਯੁਗਾਂ ਯੁਗ ਇੱਕੋ ਜਿਹਾ ਹੈ। ਵਚਨ ਅਨੁਸਾਰ ਹੈ, ਉਹ ਇੱਕੋ ਜਿਹਾ ਹੈ, ਉਹੀ ਕਰਦਾ ਹੈ, ਉਹੀ ਹੈ, ਉਹੀ ਕੰਮ ਕਰਦਾ ਹੈ। ਉਹ ਆਪਣੇ ਆਪ ਨੂੰ ਉਸੇ ਤਰ੍ਹਾਂ ਪ੍ਰਗਟ ਕਰਦਾ ਹੈ। ਉਹ ਇੱਥੇ ਹੈ, ਅੱਜ ਸਵੇਰੇ ਉਹੀ ਹੈ। ਹੁਣ ਅਸੀਂ ਸ਼ਾਇਦ ਉਸ ਨੂੰ ਦੇਖ ਸਕਦੇ ਹਾਂ, ਸ਼ਾਇਦ ਅਸੀਂ ਨਹੀਂ ਵੇਖ ਸਕਦੇ। ਜੋ ਵੀ ਹੈ, ਸਾਡੇ ਕੋਲ ਹੁਣ ਇੱਕ ਗਵਾਹੀ ਹੈ ਕਿ ਉਹ ਇੱਥੇ ਹੈ। ਹੁਣ ਸਾਨੂੰ ਪਤਾ ਲੱਗਦਾ ਹੈ ਕਿ ਪੌਲਸ ਇਸ ਤਜਰਬੇ ਤੇ ਇਹ ਚਿੱਠੀਆਂ ਲਿਖ ਕੇ ਉਹਨਾਂ ਵਿੱਚੋਂ ਜ਼ਿਆਦਾਤਰ ਜੇਲ੍ਹ ਤੋਂ ਉਸਨੇ ਪੁਰਾਣੇ ਅਤੇ ਨਵੇਂ ਨੇਮ ਦੀ ਤੁਲਨਾ ਕੀਤੀ ਸੀ। ਹੁਣ ਯਾਦ ਕਰੋ, ਇਸ ਬਾਈਬਲ ਦਾ ਆਖਰੀ ਲੇਖਕ ਪ੍ਰੇਰਣਾ ਦੁਆਰਾ ਪਰਮੇਸ਼ਵਰ ਹੇਠਾਂ ਆਇਆ ਅਤੇ ਉਸ ਨੂੰ ਦੱਸਿਆ, ਜੇ ਕੋਈ ਮਨੁੱਖ ਇਸ ਵਿੱਚ ਕੁਝ ਵੀ ਜੋੜਦਾ ਹੈ ਜਾਂ ਇਸ ਵਿੱਚੋਂ ਕੁਝ ਵੀ ਘਟਾਉਂਦਾ ਹੈ, ਉਹੀ ਉਸ ਲਈ ਜੀਵਨ ਦੀ ਕਿਤਾਬ ਦੇ ਹਿੱਸੇ ਵਿੱਚੋਂ ਕੱਟਿਆ ਜਾਵੇਗਾ। ਇਸ ਲਈ ਅਸੀਂ ਇਸ ਵਿੱਚ ਇੱਕ ਵੀ ਚੀਜ਼ ਜੋੜਨ ਦੀ ਹਿੰਮਤ ਨਹੀਂ ਕਰਾਂਗੇ। ਉਹ ਇਸ ਤਰ੍ਹਾਂ ਹੀ ਰਹਿਣਾ ਚਾਹੀਦਾ ਹੈ, ਇਸ ਵਿੱਚ ਕੁਝ ਵੀ ਜੋੜਿਆ ਨਹੀਂ ਜਾਣਾ ਚਾਹੀਦਾ। ਸਾਨੂੰ ਹਰ ਉਸ ਚੀਜ਼ ਲਈ ਸੰਘਰਸ਼ ਕਰਨਾ ਚਾਹੀਦਾ ਹੈ ਜੋ ਇਸ ਵਿੱਚ ਹੈ। ਮੈਂ ਹੋਰ ਜ਼ਿਆਦਾ ਨਹੀਂ ਚਾਹੁੰਦਾ ਅਤੇ ਮੈਂ ਕੁਝ ਘੱਟ ਵੀ ਨਹੀਂ ਚਾਹੁੰਦਾ, ਮੈਂ ਉਹੀ ਚਾਹੁੰਦਾ ਹਾਂ ਜੋ ਇਹ ਕਹਿੰਦਾ ਹੈ। ਹੁਣ ਇਬਰਾਨੀਆਂ ਦੀ ਇਹ ਕਿਤਾਬ, ਜਿਸ ਕਾਰਨ ਮੈਂ ਇਸ ਨੂੰ ਚੁਣਿਆ ਹੈ, ਇੱਕ ਮਕਸਦ ਹੈ। ਇੱਕ ਚਿੱਠੀ ਆਈ ਸੀ, ਪਿਆਰੇ ਭਾਈ ਬ੍ਰਹਮ, ਅਸੀਂ ਵਚਨ ਦੇ ਨਾਲ ਰਹਿਣਾ ਚਾਹੁੰਦੇ ਹਾਂ। ਹੁਣ ਪਹਿਲਾ ਅਧਿਆਇ ਯਿਸੂ ਨੂੰ ਉੱਚਾ ਚੁੱਕ ਰਿਹਾ ਸੀ, ਇਸ ਲਈ ਉਹ ਮੁੱਖ ਹੈ। ਪੌਲਸ ਨੇ ਸਾਨੂੰ ਦੱਸਿਆ ਉਸ ਰਾਤ ਕਿ ਉਹ ਮਹਾਨ ਸ਼ੁਰੂਆਤ ਵਿੱਚ ਸੀ, ਅਤੇ ਸਾਨੂੰ ਪਤਾ ਲੱਗਾ ਕਿ ਉਹ ਮਲਕੀਸੇਦਕ ਸਲੇਮ ਦੇ ਰਾਜੇ ਨਾਲੋਂ ਜਰਾ ਵੀ ਘੱਟ ਨਹੀਂ ਸੀ। 7ਵੇਂ ਅਧਿਆਇ ਦਾ ਮਹਾਨ। ਹੁਣ ਅੱਜ ਸਵੇਰੇ ਦੂਜੇ ਦ੍ਰਿਸ਼ਟੀਕੋਣ ਤੋਂ ਉਸ ਕੋਲ ਆਉਂਦੇ ਹਾਂ, ਦੂਜੇ ਅਧਿਆਇ ਤੋਂ। ਹੁਣ ਪੌਲਸ ਦੁਆਰਾ ਸਾਨੂੰ ਯਿਸੂ ਨੂੰ ਉੱਚਾ ਕਰਨ ਦਾ ਇਹ ਮਹਾਨ ਸ਼ਾਨਦਾਰ ਸੰਦੇਸ਼ ਦੇਣ ਤੋਂ ਬਾਅਦ ਦੂਤਾਂ ਨੂੰ ਵੀ ਉਸ ਦੀ ਉਪਾਸਨਾ ਕਰਨ ਲਈ ਬਣਾਇਆ। ਮੈਂ ਸੋਚਦਾ ਹਾਂ ਇੱਥੇ ਧਰਤੀ ਵਾਂਗ ਇਹ ਕਿੰਨੀ ਪੁਰਾਣੀ ਹੈ, ਉਹ ਇਸ ਨੂੰ ਇੱਕ ਕੱਪੜੇ ਦੇ ਵਾਂਗ ਲਪੇਟ ਦੇਵੇਗਾ ਪਰ ਉਹ ਨਾਸ਼ ਹੋ ਜਾਣਗੇ, ਪਰ ਤੁਸੀਂ ਬਚੇ ਰਹੋਗੇ। ਦੂਜੇ ਅਧਿਆਇ ਵਿੱਚ ਜਾਂ ਦੂਜੀ ਆਇਤ ਵਿੱਚ ਮੇਰਾ ਮੰਨਣਾ ਹੈ ਕਿ ਇਹ ਹੈ ਕਿ ਉਸਨੇ ਇਸ ਦਿਨ ਵਿੱਚ ਆਪਣੇ ਪੁੱਤਰ ਦੁਆਰਾ ਸਾਡੇ ਨਾਲ ਗੱਲ ਕੀਤੀ ਹੈ। ਦੇਖੋ, ਵੱਖੋ ਵੱਖਰੇ ਸਮੇਂ ਅਤੇ ਕਈ ਤਰੀਕਿਆਂ ਨਾਲ ਉਸਨੇ ਨਬੀਆਂ ਦੁਆਰਾ ਗੱਲ ਕੀਤੀ। ਅਸੀਂ ਇਸ ਵਿੱਚੋਂ ਲੰਘੇ ਅਤੇ ਪਤਾ ਲਗਾਇਆ ਕਿ ਨਬੀ ਕੀ ਸਨ, ਪਰਮੇਸ਼ਵਰ ਨੇ ਨਬੀਆਂ ਦੁਆਰਾ ਆਪਣਾ ਸੰਦੇਸ਼ ਕਿਵੇਂ ਲਿਆਂਦਾ, ਪਰ ਇਸ ਆਖਰੀ ਦਿਨ ਵਿੱਚ ਉਹ ਆਪਣੇ ਪੁੱਤਰ ਯਿਸੂ ਦੁਆਰਾ ਪਵਿੱਤਰ ਆਤਮਾ ਦੁਆਰਾ ਬੋਲਿਆ ਹੈ। ਫਿਰ ਉਸਨੇ ਨਬੀਆਂ ਰਾਹੀਂ ਗੱਲ ਕੀਤੀ। ਤਦ ਅਸੀਂ ਵਾਪਸ ਆਏ ਅਤੇ ਪਤਾ ਲਗਾਇਆ ਉਹਨਾਂ ਸਾਰੇ ਨਬੀਆਂ ਵਿੱਚ ਮਸੀਹ ਦਾ ਆਤਮਾ ਸੀ। ਅਸੀਂ ਵਾਪਸ ਯੂਸਫ ਵੱਲ ਆਏ ਅਤੇ ਪਤਾ ਲੱਗਾ ਕਿ ਉਹ ਬਿਲਕੁਲ ਮਸੀਹ ਦਾ ਨਮੂਨਾ ਸੀ। ਮੂਸਾ ਕੋਲ ਗਏ ਅਤੇ ਪਾਇਆ ਕਿ ਉਸਨੇ ਪੂਰੀ ਤਰ੍ਹਾਂ ਮਸੀਹ ਨੂੰ ਪ੍ਰਗਟ ਕੀਤਾ ਸੀ। ਫਿਰ ਅਸੀਂ ਦਾਊਦ ਵੱਲ ਵੀ ਆਉਂਦੇ ਹਾਂ। ਜਦੋਂ ਦਾਊਦ ਨੂੰ ਜੂਸਲਮ ਵਿੱਚ ਰੱਦਿਆ ਗਿਆ, ਪਤਾ ਨਹੀਂ ਕਿਉਂ ਉਹ ਪਹਾੜੀ ਉੱਤੇ ਚੜ ਗਿਆ ਤੇ ਪਿੱਛੇ ਮੁੜ ਕੇ ਵੇਖਿਆ ਜੈਤੂਨ ਦੇ ਪਹਾੜ ਉੱਤੇ ਅਤੇ ਜੂਸਲਮ ਲਈ ਰੋਇਆ ਕਿਉਂਕਿ ਉਸ ਨੂੰ ਰੱਦਿਆ ਗਿਆ ਸੀ। ਉਸ ਤੋਂ 800 ਸਾਲ ਬਾਅਦ ਦਾਊਦ ਦੇ ਪੁੱਤਰ ਨੂੰ ਜੂਸਲਮ ਵਿੱਚ ਰਾਜਾ ਵਜੋਂ ਰੱਦਿਆ ਗਿਆ ਸੀ, ਉਹ ਵੀ ਉਸੇ ਪਹਾੜੀ ਤੇ ਬੈਠ ਕੇ ਰੋਇਆ ਸੀ। ਉਹ ਮਸੀਹ ਦੀ ਆਤਮਾ ਵਿਅਕਤੀਆਂ ਨਾਲ ਵਿਹਾਰ ਕਰਦੀ ਹੈ। ਹੁਣ ਪੌਲਸ ਇਹ ਕਹਿਣਾ ਸ਼ੁਰੂ ਕਰਦਾ ਹੈ, ਇਸ ਕਾਰਨ ਚਾਹੀਦਾ ਹੈ ਜੋ ਅਸੀਂ ਉਹਨਾਂ ਗੱਲਾਂ ਦਾ ਜਿਹੜੀਆਂ ਸੁਣੀਆਂ ਹੋਰ ਵੀ ਧਿਆਨ ਰੱਖੀਏ। ਹੁਣ ਅਸੀਂ ਦੂਜਾ ਅਧਿਆਇ ਸ਼ੁਰੂ ਕਰਨ ਜਾ ਰਹੇ ਹਾਂ। ਇਸ ਕਾਰਨ ਚਾਹੀਦਾ ਹੈ ਜੋ ਅਸੀਂ ਉਹਨਾਂ ਗੱਲਾਂ ਦਾ ਜਿਹੜੀਆਂ ਸੁਣੀਆਂ ਹੋਰ ਵੀ ਧਿਆਨ ਰੱਖੀਏ, ਅਜਿਹਾ ਨਾ ਹੋਵੇ ਭਈ ਕਿਤੇ ਅਸੀਂ ਉਹਨਾਂ ਤੋਂ ਵਹਿ ਕੇ ਦੂਰ ਹੋ ਜਾਈਏ। ਓ ਪਰਮੇਸ਼ਵਰ, ਅੱਜ ਸਵੇਰੇ ਇਸ ਡੇਰੇ ਵਿੱਚ ਇਸ ਨੂੰ ਪੂਰਾ ਕਰੇ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪਵਿੱਤਰ ਆਤਮਾ ਇਸ ਨੂੰ ਤੁਹਾਡੇ ਦਿਲਾਂ ਦੀ ਡੂੰਘਾਈ ਵਿੱਚ ਉਤਾਰ ਦੇਵੇ। ਇਸ ਕਾਰਨ ਚਾਹੀਦਾ ਹੈ ਜੋ ਅਸੀਂ ਉਹਨਾਂ ਗੱਲਾਂ ਦਾ ਜਿਹੜੀਆਂ ਸੁਣੀਆਂ ਹੋਰ ਵੀ ਧਿਆਨ ਰੱਖੀਏ। ਸਾਨੂੰ ਕਿਸ ਤਰ੍ਹਾਂ ਦੇ ਲੋਕ ਹੋਣਾ ਚਾਹੀਦਾ ਹੈ ਜਦੋਂ ਅਸੀਂ ਮਹਾਨ ਯਹੋਵਾ ਨੂੰ ਹੇਠਾਂ ਆਉਂਦੇ ਅਤੇ ਉਹੀ ਕੰਮ ਕਰਦੇ ਹੋਏ ਦੇਖਦੇ ਹਾਂ ਜੋ ਕਰਦਾ ਹੈ, ਅਸੀਂ ਉਹਨਾਂ ਨੂੰ ਲਿਖਤ ਦਰ ਲਿਖਤ ਮਿਲਾ ਕੇ ਵੇਖਦੇ ਹਾਂ ਕਿ ਉਹ ਸੱਚ ਹਨ। ਅਸੀਂ ਕਈ ਵਾਰ ਇਸ ਤਰ੍ਹਾਂ ਬੈਠੇ ਰਹਿੰਦੇ ਹਾਂ ਜਿਵੇਂ ਲੱਕੜ ਤੇ ਗੰਢ ਅਤੇ ਬਿਲਕੁਲ ਬੇਫਿਕਰ ਹੋ ਜਾਂਦੇ ਹਾਂ। ਸਾਨੂੰ ਹਰ ਮਿੰਟ ਲੋਕਾਂ ਨੂੰ ਮਸੀਹ ਤੱਕ ਪਹੁੰਚਾਉਣ ਦੀ ਕੋਸ਼ਿਸ਼ ਵਿੱਚ ਰੁੱਝੇ ਰਹਿਣਾ ਚਾਹੀਦਾ ਹੈ। ਸਾਨੂੰ ਜੀਵੰਤ ਪੱਥਰ ਹੋਣਾ ਚਾਹੀਦਾ ਹੈ। ਸਾਨੂੰ ਕਦੇ ਵੀ ਇਸ ਤਰ੍ਹਾਂ ਸੁਸਤ ਨਹੀਂ ਹੋਣਾ ਚਾਹੀਦਾ ਜਿਵੇਂ ਅਸੀਂ ਹਾਂ। ਅਸੀਂ ਕਲੀਸਿਯਾ ਵਿੱਚ ਜਾਂਦੇ ਹਾਂ, ਅਸੀਂ ਪ੍ਰਭੂ ਯਿਸੂ ਨੂੰ ਕੁਝ ਕਰਦੇ ਹੋਏ ਵੇਖਦੇ ਹਾਂ ਜਾਂ ਸਾਨੂੰ ਇਸ ਤਰ੍ਹਾਂ ਆਸ਼ੀਸ਼ ਦਿੰਦੇ ਹੋਏ, ਫਿਰ ਅਸੀਂ ਵਾਪਸ ਜਾਂਦੇ ਹਾਂ ਤੇ ਕਹਿੰਦੇ ਹਾਂ ਬਹੁਤ ਵਧੀਆ ਸਭਾ ਸੀ, ਹੁਣ ਅਸੀਂ ਵਚਨ ਦੇ ਪ੍ਰਚਾਰ ਦਾ ਆਨੰਦ ਲੈਂਦੇ ਹਾਂ। ਪਰ ਇਹ ਮੁੱਖ ਗੱਲ ਨਹੀਂ ਹੈ, ਇਹ ਨਹੀਂ ਹੈ। ਸਾਨੂੰ ਕੇਵਲ ਵਚਨ ਦਾ ਪ੍ਰਚਾਰ ਹੋਣ ਤੋਂ ਬਾਅਦ ਹੀ ਪ੍ਰਭੂ ਦੀ ਆਰਾਧਨਾ ਨਹੀਂ ਕਰਨੀ ਚਾਹੀਦੀ ਜਿਵੇਂ ਕਿ ਅਸੀਂ ਆਮ ਤੌਰ ਤੇ ਕਰਦੇ ਹਾਂ, ਪਰ ਹਰ ਵੇਲੇ ਉਸ ਦੀ ਆਰਾਧਨਾ ਕਰਨੀ ਚਾਹੀਦੀ ਹੈ। ਇਹ ਸ਼ਾਨਦਾਰ ਹੈ, ਪਰ ਸਾਨੂੰ ਆਪਣੇ ਜੀਵਨ ਦੀ ਹਰ ਘੜੀ ਵਿੱਚ ਉਸ ਦੀ ਉਪਾਸਨਾ ਕਰਨੀ ਚਾਹੀਦੀ ਹੈ। ਜਦੋਂ ਅਸੀਂ ਕੰਮ ਤੇ ਹੁੰਦੇ ਹਾਂ ਸਾਨੂੰ ਉਸ ਦੀ ਆਰਾਧਨਾ ਕਰਨੀ ਚਾਹੀਦੀ ਹੈ। ਹਰ ਸਮੇਂ ਜਦੋਂ ਵੀ ਮੌਕਾ ਮਿਲਦਾ ਹੈ ਪ੍ਰਭੂ ਦੀ ਗਵਾਹੀ ਦੇ ਕੇ ਉਸ ਦੀ ਆਰਾਧਨਾ ਕਰੋ। ਜੇ ਤੁਸੀਂ ਵੇਖਦੇ ਹੋ ਤੁਹਾਡੇ ਵਿੱਚੋਂ ਕੁਝ ਔਰਤਾਂ ਜਦੋਂ ਇੱਕ ਔਰਤ ਨੂੰ ਗਲਤੀ ਵਿੱਚ ਵੇਖਦੇ ਹੋ ਉਸ ਨੂੰ ਲੈ ਕੇ ਪ੍ਰਭੂ ਦੀ ਆਰਾਧਨਾ ਕਰੋ ਅਤੇ ਕਹੋ, ਭੈਣ ਇੱਥੇ ਇਸ ਤੋਂ ਵਧੀਆ ਜ਼ਿੰਦਗੀ ਹੈ। ਤੁਸੀਂ ਆਦਮੀ ਜਦ ਆਪਣੇ ਕੰਮ ਵਿੱਚ ਹੁੰਦੇ ਹੋ ਜਦੋਂ ਤੁਸੀਂ ਕਿਸੇ ਮਨੁੱਖ ਨੂੰ ਪ੍ਰਭੂ ਦਾ ਨਾਮ ਵਿਅਰਥ ਵਰਤਦੇ ਸੁਣਦੇ ਹੋ, ਇੱਕ ਮੌਕਾ ਪਾ ਕੇ ਉਸ ਨੂੰ ਇੱਕ ਪਾਸੇ ਖਿਸਕ ਜਾਓ, ਉਸ ਦਾ ਹੱਥ ਫੜੋ ਅਤੇ ਆਖੋ ਤੇਰੇ ਲਈ ਇਸ ਤੋਂ ਵਧੀਆ ਜ਼ਿੰਦਗੀ ਹੈ। ਤੈਨੂੰ ਇਹਨਾਂ ਸ਼ਬਦਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਉਸ ਨੂੰ ਇੱਕ ਨਿਮਰ ਕੋਮਲ ਤਰੀਕੇ ਨਾਲ ਦੱਸੋ। ਇਹ ਸਭ ਕੁਝ ਇੱਕ ਆਰਾਧਨਾ ਹੈ। ਜਦੋਂ ਅਸੀਂ ਕਿਸੇ ਨੂੰ ਬਿਮਾਰ ਦੇਖਦੇ ਹਾਂ ਡਾਕਟਰ ਕਹਿੰਦਾ ਹੈ ਕਿ ਹੋਰ ਕੁਝ ਨਹੀਂ ਕੀਤਾ ਜਾ ਸਕਦਾ, ਸਾਨੂੰ ਉਹਨਾਂ ਨੂੰ ਇਹ ਕਹਿ ਕੇ ਪ੍ਰਭੂ ਦੀ ਆਰਾਧਨਾ ਕਰਨੀ ਚਾਹੀਦੀ ਹੈ। ਸਵਰਗ ਦਾ ਇੱਕ ਪਰਮੇਸ਼ਵਰ ਹੈ ਜੋ ਪ੍ਰਾਰਥਨਾ ਦਾ ਜਵਾਬ ਦਿੰਦਾ ਹੈ। ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਪੂਰਾ ਹੁੰਦੇ ਹੋਏ ਦੇਖਦੇ ਹਾਂ ਸਾਨੂੰ ਇਹਨਾਂ ਚੀਜ਼ਾਂ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ। ਅਸੀਂ ਇਸ ਨੂੰ ਆਪਣੀਆਂ ਉਂਗਲਾਂ ਰਾਹੀਂ ਜਾਣ ਦਿੰਦੇ ਹਾਂ। ਅੱਜ ਮਹਾਨ ਪੈਂਟੀਕੋਸਟਲ ਕਲੇਸਾ ਨਾਲ ਵੀ ਇਹੀ ਮਾਮਲਾ ਹੈ। ਉਹਨਾਂ ਨੇ ਫਸਲ ਦੀ ਉਪਰਲੀ ਕਰੀਮ ਨੂੰ ਆਪਣੀਆਂ ਉਂਗਲਾਂ ਰਾਹੀਂ ਖਿਸਕਣ ਦਿੱਤਾ ਹੈ ਜਦਕਿ ਇਹ ਉਹਨਾਂ ਦੇ ਹੱਥਾਂ ਵਿੱਚ ਸੀ। ਪਰ ਵੇਖੋ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਬਾਕੀ ਕਲੀਸਿਯਾਵਾਂ ਵਾਂਗ ਕੀਤਾ ਹੈ। ਉਹ ਮੁਨਾਫੇ ਲਈ ਚੱਲਦੇ ਹਨ, ਕੋਰਾ ਦੇ ਰਾਹ ਵਿੱਚ ਨਸ਼ਟ ਹੋ ਗਏ ਅਤੇ ਕਾਇਨ ਦੇ ਰਾਹ ਅਤੇ ਕੋਰਾ ਦੀ ਮੁਨਾਫੇਖੋਰੀ ਵਿੱਚ ਨਾਸ਼ ਹੋ ਗਏ। ਉਹਨਾਂ ਨੇ ਜਥੇਬੰਦੀ ਕੀਤੀ ਹੈ ਭਾਈਚਾਰਾ ਹੋਣ ਦੀ ਬਜਾਏ ਜਿੱਥੇ ਅਸੀਂ ਸਾਰੇ ਇੱਕ ਹੋ ਸਕਦੇ ਹਾਂ। ਉਹਨਾਂ ਨੇ ਆਪਣੇ ਆਪ ਨੂੰ ਜਥੇਬੰਦ ਕੀਤਾ ਹੈ, ਛੋਟੀਆਂ ਛੋਟੀਆਂ ਜਥੇਬੰਦੀਆਂ ਅਤੇ ਛੋਟੀਆਂ ਛੋਟੀਆਂ ਕੌਮਾਂ ਬਣਾਈਆਂ ਹਨ, ਉੱਥੋਂ ਹੀ ਉਭਰ ਕੇ ਭਾਈਚਾਰਾ ਤੋੜਿਆ ਹੈ। ਜੇ ਤੁਸੀਂ ਨਹੀਂ ਦੇਖਦੇ ਤਾਂ ਬੈਪਟਿਸਟ ਅਤੇ ਪ੍ਰੈਸਬੀਟੇਰੀਅਨ ਵੀ ਇਹੀ ਕਰਨਗੇ, ਕਿਉਂਕਿ ਪਰਮੇਸ਼ਵਰ ਇਹਨਾਂ ਪੱਥਰਾਂ ਵਿੱਚੋਂ ਅਬਰਾਹਾਮ ਲਈ ਸੰਤਾਨ ਪੈਦਾ ਕਰ ਸਕਦਾ ਹੈ ਅਤੇ ਅਸੀਂ ਏਕਤਾ ਦੀ ਘਾਟ ਕਰਕੇ ਇਸ ਨੂੰ ਆਪਣੇ ਹੱਥਾਂ ਵਿੱਚੋਂ ਖਿਸਕਣ ਦਿੱਤਾ ਹੈ। ਭਾਰਤੀਆਂ ਨੇ ਇਹ ਦੇਸ਼ ਗੋਰਿਆਂ ਨੂੰ ਕਿਵੇਂ ਗਵਾਇਆ? ਇਸ ਲਈ ਕਿਉਂਕਿ ਉਹਨਾਂ ਵਿੱਚ ਏਕਤਾ ਨਹੀਂ ਸੀ। ਜੇ ਉਹਨਾਂ ਨੇ ਇੱਕ ਵੱਡਾ ਮੋਰਚਾ ਬਣਾਇਆ ਹੁੰਦਾ ਪਰ ਉਹ ਆਪਸ ਵਿੱਚ ਲੜ ਰਹੇ ਸਨ, ਜੇ ਉਹ ਸਾਰੇ ਇਕੱਠੇ ਹੁੰਦੇ ਤਾਂ ਉਹ ਆਪਣੀ ਜ਼ਮੀਨ ਨੂੰ ਫੜੀ ਰੱਖਦੇ। ਅਸੀਂ ਇਸ ਨੂੰ ਕਿਵੇਂ ਗਵਾਉਣ ਜਾ ਰਹੇ ਹਾਂ? ਕਿਉਂਕਿ ਅਸੀਂ ਏਕਤਾ ਵਿੱਚ ਨਹੀਂ ਹਾਂ। ਅਸੀਂ ਪਰਮੇਸ਼ਵਰ ਦੇ ਨਾਲ ਆਪਣੇ ਅਨੁਭਵ ਨੂੰ ਕਿਵੇਂ ਗਵਾ ਦਿੰਦੇ ਹਾਂ? ਇਸ ਲਈ ਹੈ ਕਿਉਂਕਿ ਅਸੀਂ ਵੱਖ ਹੋ ਜਾਂਦੇ ਹਾਂ। ਅਸੀਂ ਇੱਕ ਸਥਾਪਿਤ ਕਰਦੇ ਹਾਂ, ਇਸ ਨੂੰ ਮੈਥੋਡਿਸਟ ਕਹਿੰਦੇ ਹਾਂ, ਇਸ ਨੂੰ ਬੈਪਟਿਸਟ, ਇਸ ਨੂੰ ਅਸੈਂਬਲੀਜ ਅਤੇ ਇਸ ਨੂੰ ਵਨਨੈਸ ਅਤੇ ਇਸ ਨੂੰ ਕੁਝ ਹੋਰ ਅਤੇ ਚਰਚ ਆਫ ਗੋਡ ਨਾਜ਼ਰੀਨ ਪਿਲਗ੍ਰਿਮ ਹੋਲੀਨੈਸ। ਅਸੀਂ ਮਸੀਹ ਦੀ ਦੇਹ ਨੂੰ ਵੱਖ ਕਰਦੇ ਹਾਂ। ਸਾਨੂੰ ਕਦੇ ਵੀ ਵੰਡਿਆ ਨਹੀਂ ਜਾਣਾ ਚਾਹੀਦਾ। ਸਾਡੇ ਵਿਚਾਰਾਂ ਵਿੱਚ ਭਿੰਨਤਾ ਹੋ ਸਕਦੀ ਹੈ ਪਰ ਆਓ ਆਪਾਂ ਦਿਲੋਂ ਭਰਾ ਬਣੀਏ। ਪਰਮੇਸ਼ਵਰ ਚਾਹੁੰਦਾ ਹੈ ਕਿ ਅਸੀਂ ਬਣੀਏ। ਉਹ ਪਰਮੇਸ਼ਵਰ ਦੀ ਪੂਰੀ ਕਲੀਸਿਯਾ ਲਈ ਮਰਿਆ ਸੀ। ਅਸੀਂ ਵੱਖ ਨਹੀਂ ਹੋਣਾ ਚਾਹੁੰਦੇ। ਹੁਣ ਇਸ ਕਾਰਨ ਚਾਹੀਦਾ ਹੈ ਜੋ ਅਸੀਂ ਉਹਨਾਂ ਗੱਲਾਂ ਦਾ ਜਿਹੜੀਆਂ ਸੁਣੀਆਂ ਹੋਰ ਵੀ ਧਿਆਨ ਰੱਖੀਏ, ਕਿਤੇ ਅਜਿਹਾ ਨਾ ਹੋਵੇ ਭਈ ਕਿਤੇ ਅਸੀਂ ਉਹਨਾਂ ਤੋਂ ਵਹਿ ਕੇ ਦੂਰ ਹੋ ਜਾਈਏ। ਜਦੋਂ ਉਹ ਵਚਨ ਜਿਹੜਾ ਦੂਤਾਂ ਦੀ ਜ਼ਬਾਨੀ ਆਖਿਆ ਗਿਆ ਸੀ ਦ੍ਰਿੜ ਠਹਿਰਿਆ, ਤੁਸੀਂ ਇਹ ਸੁਣਿਆ, ਜੇ ਦੂਤ ਦੁਆਰਾ ਬੋਲਿਆ ਗਿਆ ਵਚਨ, ਹੁਣ ਦੂਤ ਸੰਦੇਸ਼ ਵਾਹਕ ਹੈ। ਦੂਤ ਸ਼ਬਦ ਦਾ ਅਰਥ ਹੈ ਇੱਕ ਸੰਦੇਸ਼ ਵਾਹਕ, ਹੁਣੇ ਹੀ ਪ੍ਰਾਪਤ ਹੋਇਆ ਹੈ। ਇੱਥੇ ਪਹਿਲੀ ਕਿਤਾਬ ਵਿੱਚ ਪਰਮੇਸ਼ਵਰ ਨੇ ਪਿਛਲਿਆਂ ਸਮਿਆਂ ਵਿੱਚ ਨਬੀਆਂ ਦੇ ਰਾਹੀਂ ਸਾਡੇ ਵੱਡਿਆਂ ਨਾਲ ਕਈ ਹਿੱਸਿਆਂ ਵਿੱਚ ਅਤੇ ਕਈ ਤਰੀਕਿਆਂ ਨਾਲ ਗੱਲ ਕੀਤੀ ਸੀ। ਉਹ ਪਰਮੇਸ਼ਵਰ ਦੇ ਸੰਦੇਸ਼ ਵਾਹਕ ਸਨ। ਜੇ ਉਹ ਪਰਮੇਸ਼ਵਰ ਦੇ ਸੰਦੇਸ਼ ਵਾਹਕ ਸਨ ਤਾਂ ਉਹ ਪਰਮੇਸ਼ਵਰ ਦੇ ਦੂਤ ਸਨ। ਇੱਕ ਸੰਦੇਸ਼ ਵਾਹਕ ਇੱਕ ਦੂਤ ਹੈ, ਸਗੋਂ ਇੱਕ ਦੂਤ ਇੱਕ ਸੰਦੇਸ਼ ਵਾਹਕ ਹੈ। ਇੱਕ ਸੰਦੇਸ਼ ਵਾਹਕ, ਅੱਜ ਸਵੇਰੇ ਤੁਸੀਂ ਇੱਕ ਸੰਦੇਸ਼ ਵਾਹਕ ਹੋ। ਤੁਸੀਂ ਜਾਂ ਤਾਂ ਖੁਸ਼ਖਬਰੀ ਦੇ ਸੰਦੇਸ਼ ਵਾਹਕ ਹੋ ਜਾਂ ਬੁਰੀ ਖਬਰ ਦੇ। ਓ, ਕੀ ਇਹ ਸੁੰਦਰ ਨਹੀਂ ਹੈ ਇਹ ਜਾਣਨਾ ਕਿ ਅਸੀਂ ਰਾਜਦੂਤ ਹਾਂ, ਕਿ ਅਸੀਂ ਦੂਤ ਹਾਂ, ਪੁਨਰ ਉਥਾਨ ਦੇ ਦੂਤ ਹਾਂ, ਅਤੇ ਅਸੀਂ ਪਾਪੀ ਸੰਸਾਰ ਲਈ ਪਰਮੇਸ਼ਵਰ ਦੇ ਸੰਦੇਸ਼ ਵਾਹਕ ਹਾਂ। ਇਸ ਲਈ ਕਿ ਮਸੀਹ ਜਿਉਂਦਾ ਹੈ, ਸਾਡੇ ਦਿਲਾਂ ਵਿੱਚ ਉਹ ਜਿਉਂਦਾ ਹੈ, ਉਹ ਸਾਡੀਆਂ ਰੂਹਾਂ ਵਿੱਚ ਰਹਿੰਦਾ ਹੈ, ਉਹ ਸਾਨੂੰ ਪਾਪ ਦੇ ਝੁਕੇ ਹੋਏ ਜੀਵਨ ਤੋਂ ਲਿਆਉਂਦਾ ਹੈ ਅਤੇ ਸਾਨੂੰ ਉੱਚਾ ਕਰਦਾ ਹੈ, ਸਾਨੂੰ ਸਾਡੀ ਰੂਹ ਵਿੱਚ ਇੱਕ ਹਲੇਲੂਇਆ ਦਿੰਦਾ ਹੈ ਅਤੇ ਸਾਨੂੰ ਨਵੇਂ ਜੀਵ ਬਣਾਉਂਦਾ ਹੈ। ਅਸੀਂ ਸੰਦੇਸ਼ ਵਾਹਕ ਹਾਂ, ਨੇਮ ਦੇ ਦੂਤ ਹਾਂ। ਕਿੰਨਾ ਸ਼ਾਨਦਾਰ ਹੈ। ਹੁਣ ਪੁਰਾਣੇ ਨੇਮ ਵਿੱਚ ਜੇ ਦੂਤਾਂ ਦੁਆਰਾ ਬੋਲਿਆ ਗਿਆ ਵਚਨ ਦ੍ਰਿੜ ਸੀ, ਇਸ ਤਰੀਕੇ ਨਾਲ ਇਹ ਸਹੀ ਹੋਣਾ ਚਾਹੀਦਾ ਸੀ। ਪੁਰਾਣੇ ਨੇਮ ਵਿੱਚ ਇਸ ਤੋਂ ਪਹਿਲਾਂ ਕਿ ਨਬੀ ਦੇ ਵਚਨ ਨੂੰ ਪ੍ਰਗਟ ਕੀਤਾ ਜਾ ਸਕੇ, ਇਸ ਦੀ ਜਾਂਚ ਹੁੰਦੀ ਸੀ ਅਤੇ ਇਸ ਨੂੰ ਸਾਬਤ ਕਰਨਾ ਪੈਂਦਾ ਸੀ। ਉਹ ਇਸ ਨਾਲ ਢਿੱਲੇ ਨਹੀਂ ਸਨ ਜਿਵੇਂ ਕਿ ਅਸੀਂ ਅੱਜ ਹਾਂ। ਬਸ ਬਾਹਰ ਜਾਂਦੇ ਹਾਂ ਤੇ ਕਿਸੇ ਕਿਸਮ ਦੀ ਸੰਸਨੀ ਜਾਂ ਕੁਝ ਹੋਰ ਮਹਿਸੂਸ ਹੁੰਦਾ ਹੈ, ਉਹ ਪਰਮੇਸ਼ਵਰ ਦੀ ਮਹਿਮਾ ਇਹੀ ਹੈ, ਤਾਂ ਤੁਸੀਂ ਗਲਤ ਹੋ। ਬਾਈਬਲ ਕਹਿੰਦੀ ਹੈ ਕਿ ਅੰਤਲੇ ਦਿਨਾਂ ਵਿੱਚ ਸ਼ੈਤਾਨ ਮਸੀਹਤ ਦੀ ਨਕਲ ਕਰੇਗਾ, ਇੰਨਾ ਨੇੜੇ ਹੋਏਗਾ, ਇੱਥੋਂ ਤੱਕ ਜੇ ਹੋ ਸਕਦਾ ਤਾਂ ਚੁਣੇ ਹੋਏ ਲੋਕਾਂ ਨੂੰ ਵੀ ਭਰਮਾ ਲੈਂਦਾ। ਇਹ ਠੀਕ ਹੈ, ਇਸ ਲਈ ਸਾਨੂੰ ਇਸ ਦੀ ਜਾਂਚ ਕਰਨੀ ਚਾਹੀਦੀ ਹੈ। ਉਹ ਆਪਣੇ ਦਿਨਾਂ ਵਿੱਚ ਇਸ ਦੀ ਜਾਂਚ ਕਿਵੇਂ ਕਰਦੇ ਸਨ? ਉਰੀਮ ਤੁਮੀਮ ਨਾਲ, ਹਰੂਨ ਦੀ ਛਾਤੀ ਦੀ ਪੇਟੀ ਜਿਸ ਵਿੱਚ ਉਹ ਪੱਥਰ ਸਨ, ਲਾਲ, ਬੈਰੂਜ, ਹੀਰਾ, ਮਾਨਕ, ਨੀਲਮ, ਉਹ ਸਾਰੇ ਪੱਥਰ ਜੋ ਇਨ੍ਹਾਂ 12 ਪੁਰਖਿਆਂ ਦੇ ਜਨਮ ਨੂੰ ਦਰਸਾਉਂਦੇ ਹਨ, ਹਰੂਨ ਦੀ ਛਾਤੀ ਵਿੱਚ ਸਨ। ਜਦੋਂ ਕੋਈ ਨਬੀ ਭਵਿੱਖਬਾਣੀ ਕਰਦਾ ਸੀ, ਉਹ ਪਵਿੱਤਰ ਪ੍ਰਕਾਸ਼ ਉਸ ਉੱਤੇ ਚਮਕਦਾ ਸੀ। ਪਰਮੇਸ਼ਵਰ ਕਹਿੰਦਾ ਸੀ ਉਹ ਸੱਚ ਹੈ, ਪਰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਸੀ ਕਿ ਇਹ ਕਿੰਨਾ ਅਸਲ ਲੱਗਦਾ ਸੀ। ਜੇ ਇਹ ਉਸ ਤੇ ਨਹੀਂ ਚਮਕਦਾ ਸੀ ਤਾਂ ਇਹ ਸੱਚ ਨਹੀਂ ਸੀ। ਉਰੀਮ ਤਮੀਮ ਉਸ ਜਾਜਕਾਈ ਦੇ ਨਾਲ ਖਤਮ ਹੋ ਗਿਆ, ਪਰ ਪਰਮੇਸ਼ਵਰ ਦਾ ਉਰੀਮ ਤਰੀਮ ਅੱਜ ਇਹ ਬਾਈਬਲ ਹੈ, ਅਤੇ ਜਦੋਂ ਇੱਕ ਨਬੀ ਭਵਿੱਖਬਾਣੀ ਕਰਦਾ ਹੈ ਤਾਂ ਇਹ ਬਿਲਕੁਲ ਬਾਈਬਲ ਦੇ ਨਾਲ ਚਮਕਣਾ ਚਾਹੀਦਾ ਹੈ। ਪਰਮੇਸ਼ਵਰ ਕਹਿੰਦਾ ਹੈ, ਉਹ ਹੇਠਾਂ ਆਉਂਦਾ ਹੈ ਅਤੇ ਇਸ ਨੂੰ ਸਾਬਤ ਕਰਦਾ ਹੈ। ਓ, ਮੈਂ ਅੱਜ ਪਰਮੇਸ਼ਵਰ ਦੀ ਵਡਿਆਈ ਕਿਵੇਂ ਕਰ ਸਕਦਾ ਹਾਂ? ਮੈਂ ਇੱਕ ਹੋਰ ਐਤਵਾਰ ਦੀ ਸਵੇਰ ਬਾਰੇ ਸੋਚ ਰਿਹਾ ਹਾਂ ਜੋ ਇਸ ਤਰ੍ਹਾਂ ਸੀ ਜਦੋਂ ਮੈਂ ਡੇਰੇ ਵਿੱਚੋਂ ਜਾ ਰਿਹਾ ਸੀ। ਤੁਸੀਂ ਲੋਕ ਰੋਂਦੇ ਹੋਏ ਮੈਨੂੰ ਨਾ ਜਾਣ ਲਈ ਕਹਿ ਰਹੇ ਸੀ, ਪਰ ਜਦੋਂ ਮੈਂ ਦਾਊਦ ਅਤੇ ਗੋਲੀਅਤ ਬਾਰੇ ਪ੍ਰਚਾਰ ਕੀਤਾ, ਇਹ ਕੀ ਤੁਸੀਂ ਠੰਡੇ ਉਦਾਸੀਨ ਸੰਸਾਰ ਦਾ ਸਾਹਮਣਾ ਕਿਵੇਂ ਕਰੋਗੇ ਜੋ ਕਹਿੰਦਾ ਹੈ ਕਿ ਚਮਤਕਾਰਾਂ ਦੇ ਦਿਨ ਬੀਤ ਚੁੱਕੇ ਹਨ? ਮੈਂ ਕਿਹਾ, ਇੱਥੇ ਇੱਕ ਵੱਡਾ ਦੈਂਤ ਹੈ, ਜਿਵੇਂ ਹੀ ਅਸੀਂ ਉਸ ਨੂੰ ਮਾਰ ਦਿੰਦੇ ਹਾਂ ਬਾਕੀ ਸਾਰੇ ਹਿੰਮਤ ਕਰਨਗੇ। ਪ੍ਰਭੂ ਨੇ ਇਹ ਬਖਸ਼ ਦਿੱਤਾ। ਫਿਰ ਓਰਲ ਰੋਬਰਟਸ ਅਤੇ ਜੈਗਰ ਸੀ, ਅਤੇ ਇਸ ਤਰ੍ਹਾਂ ਹੋਰ ਵੀ ਸਨ। ਤਲਵਾਰ ਖਿੱਚੀ ਅਤੇ ਅਸੀਂ ਦੁਸ਼ਮਣ ਨੂੰ ਲੜਦੇ ਹੋਏ ਜ਼ਮੀਨ ਤੋਂ ਬਾਹਰ ਕੱਢ ਦਿੱਤਾ, ਉਹਨਾਂ ਦੇ ਮੂੰਹ ਬੰਦ ਕਰ ਦਿੱਤੇ। ਉਹ ਇਹ ਨਹੀਂ ਕਹਿ ਸਕਦੇ ਕਿ ਚਮਤਕਾਰ ਨਹੀਂ ਹੁੰਦੇ ਕਿਉਂਕਿ ਉਹ ਇੱਥੇ ਹਨ। ਯਕੀਨਨ ਪਰਮੇਸ਼ਵਰ ਦਾ ਵਚਨ ਅਨੰਤ ਹੈ। ਉਹ ਉਰੀਮ ਉੱਤੇ ਚਮਕਿਆ, ਵਚਨ ਤੇ ਚਮਕਿਆ, ਉਸ ਦਾ ਉਰੀਮ ਤਮੀਮ ਹੈ। ਜਦੋਂ ਇਸ ਤੇ ਚਮਕਿਆ, ਇਹ ਸਕਾਰਾਤਮਕ ਸੀ। ਕਿਸੇ ਵੀ ਲੋੜਵੰਦ ਨੂੰ, ਜੇ ਤੁਸੀਂ ਇੱਕ ਪਾਪੀ ਹੋ, ਤੁਸੀਂ ਜਾਣਨਾ ਚਾਹੁੰਦੇ ਹੋ ਕਿ ਕਿਵੇਂ ਬਚਿਆ ਜਾਵੇ, ਤਾਂ ਪ੍ਰਭੂ ਯਿਸੂ ਤੇ ਵਿਸ਼ਵਾਸ ਕਰੋ। ਅੱਜ ਸਾਡੇ ਕੋਲ ਕਰਨ ਲਈ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਤੁਹਾਨੂੰ ਕਰਨੀਆਂ ਚਾਹੀਦੀਆਂ ਹਨ। ਨਵੇਂ ਪੰਨੇ ਮੋੜਨੇ ਪੈਣਗੇ, ਤੁਹਾਨੂੰ ਇਹ ਕਰਨਾ ਪਵੇਗਾ ਅਤੇ ਉਹ ਕਰਨਾ ਪਵੇਗਾ ਬਚਾਏ ਜਾਣ ਲਈ। ਮੈਂ ਫਿਲਿਪੀ ਦਰੋਗੇ ਬਾਰੇ ਸੋਚਦਾ ਹਾਂ, ਜਦੋਂ ਇਸ ਦਰੋਗੇ ਨੇ ਪੌਲਸ ਨੂੰ ਪੁੱਛਿਆ, ਮੈਨੂੰ ਬਚਣ ਲਈ ਕੀ ਕਰਨਾ ਚਾਹੀਦਾ ਹੈ? ਜੇ ਤੁਸੀਂ ਜਾਂ ਮੈਂ ਹੁੰਦੇ, ਅਸੀਂ ਉਸਨੂੰ ਉਹ ਗੱਲਾਂ ਦੱਸੀਆਂ ਹੁੰਦੀਆਂ ਜੋ ਉਸਨੂੰ ਨਹੀਂ ਕਰਨੀਆਂ ਚਾਹੀਦੀਆਂ ਸਨ। ਤੁਹਾਨੂੰ ਸ਼ਰਾਬ ਪੀਣੀ ਛੱਡ ਦੇਣੀ ਚਾਹੀਦੀ ਹੈ, ਤੁਹਾਨੂੰ ਜੂਆ ਖੇਡਣਾ ਛੱਡ ਦੇਣਾ ਚਾਹੀਦਾ ਹੈ, ਤੁਹਾਨੂੰ ਇਹ ਛੱਡ ਦੇਣਾ ਚਾਹੀਦਾ ਹੈ, ਤੁਹਾਨੂੰ ਉਹ ਛੱਡ ਦੇਣਾ ਚਾਹੀਦਾ ਹੈ। ਪੌਲਸ ਨੇ ਉਸਨੂੰ ਇਹ ਕਦੇ ਨਹੀਂ ਦੱਸਿਆ, ਉਸਨੇ ਉਸਨੂੰ ਬਸ ਉਹ ਗੱਲਾਂ ਦੱਸੀਆਂ ਜੋ ਉਸਨੂੰ ਕਰਨੀਆਂ ਚਾਹੀਦੀਆਂ ਸਨ। ਪ੍ਰਭੂ ਯਿਸੂ ਮਸੀਹ ਵਿੱਚ ਵਿਸ਼ਵਾਸ ਕਰ ਅਤੇ ਤੂੰ ਬਚਾਇਆ ਜਾਵੇਗਾ। ਉਹ ਜੋ ਮੇਰੇ ਵਚਨਾਂ ਨੂੰ ਸੁਣਦਾ ਅਤੇ ਉਸ ਉੱਤੇ ਵਿਸ਼ਵਾਸ ਕਰਦਾ ਹੈ ਜਿਸ ਨੇ ਮੈਨੂੰ ਭੇਜਿਆ, ਉਸ ਕੋਲ ਸਦੀਪਕ ਜੀਵਨ ਹੈ। ਇਹ ਉਰੀਮ ਤੁਮੀਮ ਚਮਕ ਰਿਹਾ ਹੈ। ਸੰਤ ਯੋਹੰਨਾ 5:24, ਮੈਂ ਉਹ ਯਹੋਵਾ ਹਾਂ ਜੋ ਤੁਹਾਡੀਆਂ ਸਾਰੀਆਂ ਬਿਮਾਰੀਆਂ ਨੂੰ ਚੰਗਾ ਕਰਦਾ ਹੈ। ਯਾਕੂਬ 5:14, ਬਜ਼ੁਰਗਾਂ ਨੂੰ ਬੁਲਾਓ, ਉਹਨਾਂ ਨੂੰ ਤੇਲ ਨਾਲ ਮਸਾ ਕਰੋ। ਵਿਸ਼ਵਾਸ ਦੀ ਪ੍ਰਾਰਥਨਾ ਬਿਮਾਰਾਂ ਨੂੰ ਬਚਾਏਗੀ। ਉਰੀਮ ਤੁਮੀਮ ਚਮਕ ਰਿਹਾ ਹੈ, ਸਮਝੇ? ਇਹ ਪਰਮੇਸ਼ਵਰ ਦਾ ਸਦੀਪਕ ਵਚਨ ਹੈ। ਮੈਨੂੰ ਪਰਵਾਹ ਨਹੀਂ ਕਿ ਕਿੰਨੇ ਨਾਸਤਿਕ, ਵਿਸ਼ਵਾਸ ਘਾਤੀ, ਅਗਿਆਨੀ, ਸੰਦੇਹਵਾਦੀ ਉੱਠਦੇ ਹਨ। ਪਰਮੇਸ਼ਵਰ ਆਪਣੇ ਵਚਨ ਨਾਲ ਖੜਾ ਰਹੇਗਾ। ਉਸਨੇ ਵਾਅਦਾ ਕੀਤਾ ਕਿ ਉਹ ਇਹ ਕਰੇਗਾ। ਇਸ ਕਾਰਨ ਚਾਹੀਦਾ ਹੈ ਜੋ ਅਸੀਂ ਉਹਨਾਂ ਗੱਲਾਂ ਦਾ ਜਿਹੜੀਆਂ ਸੁਣੀਆਂ ਹੋਰ ਵੀ ਧਿਆਨ ਰੱਖੀਏ। ਅਜਿਹਾ ਨਾ ਹੋਵੇ ਭਈ ਕਿਤੇ ਅਸੀਂ ਉਹਨਾਂ ਤੋਂ ਵਹਿ ਕੇ ਦੂਰ ਹੋ ਜਾਈਏ। ਜਦੋਂ ਉਹ ਵਚਨ ਜਿਹੜਾ ਦੂਤਾਂ ਜਾਂ ਨਬੀਆਂ ਦੀ ਜ਼ਬਾਨੀ ਆਖਿਆ ਗਿਆ ਸੀ ਦ੍ਰਿੜ ਠਹਿਰਿਆ, ਅਸੀਂ ਇਸ ਤੇ ਇੱਕ ਹਫ਼ਤਾ ਲਗਾ ਸਕਦੇ ਹਾਂ। ਜਦੋਂ ਮੂਸਾ ਬੋਲਿਆ ਸੀ ਕਿ ਇਹ ਦ੍ਰਿੜ ਸੀ, ਯਕੀਨਨ ਇਹ ਸੀ। ਏਲੀਆ ਬਾਰੇ ਕੀ ਸੀ? ਜਦ ਉਹ ਪਹਾੜ ਦੀ ਚੋਟੀ ਤੇ ਬੈਠਾ ਹੋਇਆ ਸੀ, ਪ੍ਰਭੂ ਨੇ ਉਸ ਨੂੰ ਕਿਹਾ, ਉੱਥੋਂ ਉੱਠ ਏਲੀਆ, ਮੈਂ ਤੇਰੇ ਨਾਲ ਉੱਥੇ ਰਹਾਂਗਾ, ਕੁਝ ਸੰਗਤੀ ਚਾਹੁੰਦਾ ਹਾਂ। ਪਰਮੇਸ਼ਵਰ ਆਪਣੇ ਲੋਕਾਂ ਨਾਲ ਸੰਗਤੀ ਕਰਨੀ ਪਸੰਦ ਕਰਦਾ ਹੈ, ਪਰ ਅਸੀਂ ਉਸਦੇ ਸਾਡੇ ਨਾਲ ਸੰਗਤੀ ਕਰਨ ਲਈ ਇੰਨਾ ਚਿਰ ਖੜੇ ਨਹੀਂ ਰਹਾਂਗੇ। ਅਸੀਂ ਖਿਸਕਣ ਲਈ ਬਹੁਤ ਰੁੱਝੇ ਹੋਏ ਹਾਂ, ਇੱਕ ਥਾਂ ਤੋਂ ਦੂਜੀ ਥਾਂ, ਅਤੇ ਹੋਰ ਬਥੇਰਾ ਕੁਝ ਹੈ। ਸ਼ਾਂਤ ਰਹਿ ਏਲੀਆ, ਉਹ 3 ਸਾਲ 6 ਮਹੀਨੇ ਦੀ ਸੰਗਤੀ ਚਾਹੁੰਦਾ ਸੀ। ਅਸੀਂ ਉਸ ਨੂੰ ਔਖੇ ਹੋ ਕੇ ਵੀ 3 ਮਿੰਟ ਵੀ ਨਹੀਂ ਦੇ ਸਕਦੇ। ਲਗਾਤਾਰ ਸੰਗਤੀ ਦੇ 3 ਸਾਲ ਅਤੇ 6 ਮਹੀਨੇ, ਉਹ ਮੈਨੂੰ ਇਹ ਪਸੰਦ ਹੈ। ਉਸਨੇ ਕਿਹਾ, ਖਾਣਾ ਪਕਾਉਣ ਬਾਰੇ ਚਿੰਤਾ ਨਾ ਕਰ, ਅਸੀਂ ਇਸ ਦੀ ਪਹਿਲਾਂ ਹੀ ਤਿਆਰੀ ਕਰ ਲਈ ਹੈ, ਕਾਂ ਤੈਨੂੰ ਖਵਾਉਣਗੇ ਅਤੇ ਸਭ ਕੁਝ ਠੀਕ ਹੋਣ ਵਾਲਾ ਹੈ। ਮੈਂ ਬਸ ਕੁਝ ਸੰਗਤ ਚਾਹੁੰਦਾ ਹਾਂ। ਇਹ ਬੁੱਢਾ ਨਬੀ ਏਲੀਆ ਉੱਥੇ ਪਹਾੜ ਦੀ ਚੋਟੀ ਉੱਤੇ ਬੈਠਾ ਹੋਇਆ ਸੀ ਜਦੋਂ ਪਰਮੇਸ਼ਵਰ ਨਾਲ ਸੰਗਤ ਕਰ ਰਿਹਾ ਸੀ। ਕਪਤਾਨ ਨੇ ਕਿਹਾ, ਮੈਨੂੰ ਵਿਸ਼ਵਾਸ ਹੈ ਕਿ ਮੈਂ ਉੱਪਰ ਜਾਵਾਂਗਾ ਤੇ ਉਸ ਨੂੰ ਫੜ ਲਵਾਂਗਾ। ਹੁਣ ਤੁਸੀਂ ਕਦੇ ਵੀ ਉਸ ਸੰਗਤੀ ਨੂੰ ਤੋੜਨ ਦੀ ਕੋਸ਼ਿਸ਼ ਨਾ ਕਰੋ। ਇਸ ਲਈ ਕਪਤਾਨ ਆਪਣੇ 50 ਲੋਕਾਂ ਦੀ ਵੱਡੀ ਫੌਜ ਨਾਲ ਆਇਆ। ਉਸਨੇ ਕਿਹਾ, ਏਲੀਆ, ਮੈਂ ਤੈਨੂੰ ਲੈਣ ਆਇਆ ਹਾਂ। ਏਲੀਆ ਖੜਾ ਹੋ ਗਿਆ। ਧਿਆਨ ਦਿਓ, ਇੱਥੇ ਪ੍ਰਭੂ ਦਾ ਨਬੀ ਹੈ। ਉਸਨੇ ਕਿਹਾ, ਜੇ ਮੈਂ ਪ੍ਰਭੂ ਦਾ ਸੇਵਕ ਹਾਂ ਤਾਂ ਸਵਰਗ ਤੋਂ ਅੱਗ ਆਵੇ ਅਤੇ ਤੁਹਾਨੂੰ ਭਸਮ ਕਰ ਦੇਵੇ। ਅਤੇ ਅੱਗ ਥੱਲੇ ਆਈ। ਕੀ ਤੁਸੀਂ ਜਾਣਦੇ ਹੋ? ਰਾਜੇ ਨੇ ਕਿਹਾ, ਇਹ ਸ਼ਾਇਦ ਇੱਕ ਬਿਜਲੀ ਸੀ, ਬਸ ਕੋਈ ਬਿਜਲੀ ਡਿੱਗੀ ਹੋਵੇਗੀ। ਇਸਨੇ ਉਹਨਾਂ ਨੂੰ ਮਾਰਿਆ। ਮੈਂ ਹੋਰ 50 ਭੇਜਾਂਗਾ। ਏਲੀਆ ਖੜਾ ਹੋਇਆ, ਦੂਤਾਂ ਵਿੱਚੋਂ ਇੱਕ। ਉਸਦਾ ਵਚਨ ਦ੍ਰਿੜ ਹੈ। ਉਸਨੇ ਹਰੇਕ ਗਲਤ ਕੰਮ ਦਾ ਬਦਲਾ ਦੇਣਾ ਸੀ। ਉਸਨੇ ਕਿਹਾ, ਜੇ ਮੈਂ ਪ੍ਰਭੂ ਦਾ ਸੇਵਕ ਹਾਂ ਤਾਂ ਅੱਗ ਨੂੰ ਆਉਣ ਦਿਓ। ਦੂਜੇ 50 ਵੀ ਭਸਮ ਹੋ ਗਏ। ਠੀਕ ਹੈ, ਜਦੋਂ ਉਹ ਵਚਨ ਜਿਹੜਾ ਦੂਤਾਂ ਦੀ ਜ਼ਬਾਨੀ ਆਖਿਆ ਗਿਆ ਸੀ ਦ੍ਰਿੜ ਠਹਿਰਿਆ ਅਤੇ ਹਰੇਕ ਅਪਰਾਧ ਅਤੇ ਅਨਾਗਿਆਕਾਰੀ ਦਾ ਠੀਕ ਠੀਕ ਬਦਲਾ ਮਿਲਿਆ। ਹੁਣ ਇੱਥੇ ਅਗਲੀ ਆਇਤ ਵਿੱਚ ਵੱਡੀ ਗੱਲ ਹੈ। ਤਾਂ ਅਸੀਂ ਕੀ ਕਰ ਬਚ ਨਿਕਲਾਂਗੇ? ਅਸੀਂ ਕਿਵੇਂ ਬਚਾਂਗੇ ਜੇ ਏਲੀਆ ਦੀ ਆਵਾਜ਼ ਨੇ ਤਬਾਹੀ ਲਿਆਂਦੀ, ਕਿਉਂਕਿ ਉਹ ਯਹੋਵਾ ਦਾ ਦੂਤ ਸੀ? ਅਸੀਂ ਕਿਵੇਂ ਬਚਾਂਗੇ ਜਦੋਂ ਮਸੀਹ ਦੀ ਆਵਾਜ਼ ਬੋਲ ਰਹੀ ਹੈ? ਜਾਂ ਅਸੀਂ ਕਿਵੇਂ ਅਸਫਲ ਹੋ ਸਕਦੇ ਹਾਂ ਜਦੋਂ ਤੁਹਾਡੇ ਲਈ ਪ੍ਰਾਰਥਨਾ ਕੀਤੀ ਗਈ ਹੈ? ਜੇ ਮਸੀਹ ਦੀ ਆਵਾਜ਼ ਹੈ, ਜੇ ਮਸੀਹ ਨੇ ਆਪਣੀ ਕਲੀਸਿਆ ਨੂੰ ਬਿਮਾਰਾਂ ਲਈ ਪ੍ਰਾਰਥਨਾ ਕਰਨ ਲਈ ਠਹਿਰਾਇਆ ਹੈ, ਅਤੇ ਕਲੀਸਿਆ ਉਹੀ ਕਰਦੀ ਹੈ ਜੋ ਇਹ ਕਹਿੰਦਾ ਹੈ, ਫਿਰ ਇਹ ਕਿਵੇਂ ਅਸਫਲ ਹੋ ਸਕਦਾ ਹੈ? ਇਹ ਨਹੀਂ ਹੋ ਸਕਦਾ। ਤੁਸੀਂ ਅਸਫਲ ਹੋ ਸਕਦੇ ਹੋ, ਪਰ ਇਹ ਅਸਫਲ ਨਹੀਂ ਹੋ ਸਕਦਾ, ਅਤੇ ਜਿੰਨਾ ਚਿਰ ਤੁਸੀਂ ਇਸ ਨੂੰ ਰੱਖਦੇ ਹੋ, ਇਹ ਤੁਹਾਨੂੰ ਲੈ ਜਾਵੇਗਾ। ਜੇ ਤੁਸੀਂ ਅਸਫਲ ਹੁੰਦੇ ਹੋ ਤਾਂ ਤੁਸੀਂ ਆਪਣੇ ਕਰਕੇ ਅਸਫਲ ਹੁੰਦੇ ਹੋ। ਤੁਸੀਂ ਕੇਵਲ ਵਚਨ ਤੋਂ ਦੂਰ ਹੋ ਗਏ ਹੋ, ਪਰ ਜਿੰਨਾ ਚਿਰ ਤੁਸੀਂ ਵਚਨ ਦੇ ਨਾਲ ਰਹਿੰਦੇ ਹੋ, ਇਹ ਅਸਫਲ ਨਹੀਂ ਹੋ ਸਕਦਾ, ਕਿਉਂਕਿ ਨਬੀਆਂ ਦੇ ਵਚਨ ਨੇ ਬਹੁਤ ਕੁਝ ਕੀਤਾ ਸੀ, ਤਾਂ ਮਸੀਹ ਦਾ ਵਚਨ ਹੋਰ ਕਿੰਨਾ ਵੱਧ ਕੇ ਹੋਵੇਗਾ? ਤਾਂ ਅਸੀਂ ਕੀਕਰ ਬਚ ਨਿਕਲਾਂਗੇ ਜੇ ਐਡੀ ਵੱਡੀ ਮੁਕਤੀ ਦੀ ਬੇਪਰਵਾਹੀ ਕਰੀਏ ਜੋ ਪਹਿਲਾਂ ਪ੍ਰਭੂ ਦੇ ਰਾਹੀਂ ਆਖੀ ਗਈ ਸੀ ਅਤੇ ਸੁਣਨ ਵਾਲਿਆਂ ਤੋਂ ਸਾਨੂੰ ਸਾਬਤ ਹੋਈ? ਇਸ ਬਾਰੇ ਸੋਚੋ, ਪ੍ਰਭੂ ਦੁਆਰਾ ਬੋਲਿਆ ਗਿਆ ਹੈ। ਅਸੀਂ ਕਿੰਨੀ ਵਾਰ ਪਛਾਣ ਜਾ ਸਕਦੇ ਹਾਂ ਜਿੱਥੇ ਅਸੀਂ ਰੁਕ ਸਕਦੇ ਹਾਂ, ਠੀਕ ਇੱਥੇ 1 ਘੰਟੇ ਲਈ? ਜਦੋਂ ਯਿਸੂ ਆਇਆ, ਉਹ ਕੱਲ, ਅੱਜ ਅਤੇ ਯੁਗਾਂ ਯੁਗ ਇੱਕੋ ਜਿਹਾ ਹੈ। ਹੁਣ ਯਾਦ ਰੱਖੋ, ਪਹਿਲਾਂ ਯਿਸੂ ਰਾਹੀਂ ਬੋਲਣਾ ਸ਼ੁਰੂ ਕੀਤਾ ਆਪਣੇ ਆਪ ਤੋਂ, ਫਿਰ ਉਹਨਾਂ ਲੋਕਾਂ ਦੁਆਰਾ ਸਾਬਤ ਕੀਤਾ ਗਿਆ ਜਿਨ੍ਹਾਂ ਨੇ ਉਸ ਨੂੰ ਸੁਣਿਆ ਸੀ। ਹੁਣ ਉਸ ਨੂੰ ਸੁਣੋ, ਜਦੋਂ ਉਹ ਧਰਤੀ ਉੱਤੇ ਆਇਆ ਉਸਨੇ ਇੱਕ ਚੰਗਾ ਕਰਨ ਵਾਲਾ ਹੋਣ ਦਾ ਦਾਵਾ ਨਹੀਂ ਕੀਤਾ। ਉਸਨੇ ਕਿਹਾ, ਇਹ ਮੈਂ ਨਹੀਂ ਹਾਂ ਜੋ ਕੰਮ ਕਰਦਾ ਹਾਂ, ਇਹ ਮੇਰਾ ਪਿਤਾ ਹੈ ਜੋ ਮੇਰੇ ਵਿੱਚ ਵੱਸਦਾ ਹੈ, ਉਹੀ ਕੰਮ ਕਰਦਾ ਹੈ। ਪੁੱਤਰ ਆਪਣੇ ਆਪ ਤੋਂ ਕੁਝ ਨਹੀਂ ਕਰ ਸਕਦਾ, ਪਰ ਜੋ ਉਹ ਪਿਤਾ ਨੂੰ ਕਰਦੇ ਹੋਏ ਵੇਖਦਾ ਹੈ। ਸੰਤ ਯੋਹੰਨਾ 5:19। ਦੇਖੋ, ਜਦੋਂ ਫਿਲਪਸ ਉਸ ਕੋਲ ਆਇਆ, ਫਿਲਪਸ ਦੇ ਬਦਲਣ ਤੋਂ ਬਾਅਦ ਉਹ ਗਿਆ ਤੇ ਨਥਾਨੀਅਲ ਨੂੰ ਮਿਲਿਆ, ਕਿਹਾ, ਆ ਦੇਖ ਕੀ ਸਾਨੂੰ ਕੌਣ ਮਿਲਿਆ ਹੈ, ਨਾਸਰਤ ਦਾ ਯਿਸੂ, ਯੂਸਫ ਦਾ ਪੁੱਤਰ। ਅਤੇ ਉਸਨੇ ਕਿਹਾ ਕਿ ਨਾਸਰਤ ਤੋਂ ਕੋਈ ਚੰਗੀ ਚੀਜ਼ ਆ ਸਕਦੀ ਹੈ। ਉਸਨੇ ਕਿਹਾ, ਆ ਤੇ ਵੇਖ, ਇਸ ਨੂੰ ਯਕੀਨੀ ਬਣਾਉਣ ਦਾ ਇਹੀ ਤਰੀਕਾ ਹੈ, ਇਸ ਨੂੰ ਸਾਬਤ ਕਰੋ, ਆ ਅਤੇ ਵੇਖ, ਇਹ ਸਭ ਤੋਂ ਵਧੀਆ ਹੈ ਜੋ ਮੈਂ ਕਦੇ ਸੁਣਿਆ ਹੈ। ਆਓ ਅਤੇ ਆਪਣੇ ਲਈ ਪਤਾ ਲਗਾਓ, ਬਾਹਰ ਖੜੇ ਨਾ ਰਹੋ ਅਤੇ ਕਿਨਾਰੇ ਤੇ ਖਲੋ ਕੇ ਆਲੋਚਨਾ ਨਾ ਕਰੋ, ਪਰ ਸਭਨਾ ਚੀਜ਼ਾਂ ਦੀ ਪਰਖ ਕਰੋ ਅਤੇ ਉਸ ਨੂੰ ਫੜੀ ਰੱਖੋ ਜੋ ਚੰਗਾ ਹੈ, ਆ ਅਤੇ ਵੇਖ। ਰਸਤੇ ਵਿੱਚ ਉਹ ਗੱਲਾਂ ਕਰਦੇ ਹੋਏ ਜਾ ਰਹੇ ਸਨ ਜਦੋਂ ਪ੍ਰਭੂ ਯਿਸੂ ਦੀ ਹਜ਼ੂਰੀ ਵਿੱਚ ਚੱਲਿਆ। ਉਸਨੇ ਕਿਹਾ, ਵੇਖੋ ਇੱਕ ਇਜ਼ਰਾਈਲੀ ਜਿਸ ਵਿੱਚ ਕੋਈ ਛਲ ਨਹੀਂ ਹੈ। ਇਸ ਗੱਲ ਨੇ ਲਗਭਗ ਉਸਦੀ ਸਾਰੀ ਚਮੜੀ ਉਧੇੜ ਦਿੱਤੀ। ਉਸਨੇ ਆਲੇ ਦੁਆਲੇ ਦੇਖਿਆ, ਕਿਹਾ, ਅੱਛਾ ਰੱਬੀ, ਤੁਸੀਂ ਮੈਨੂੰ ਕਦੋਂ ਜਾਣਿਆ, ਤੁਸੀਂ ਮੈਨੂੰ ਕਦੇ ਨਹੀਂ ਦੇਖਿਆ, ਤੁਸੀਂ ਮੈਨੂੰ ਕਿਵੇਂ ਜਾਣਦੇ ਹੋ? ਉਸਨੇ ਕਿਹਾ, ਫਿਲਪਸ ਦੇ ਤੈਨੂੰ ਬੁਲਾਉਣ ਤੋਂ ਪਹਿਲਾਂ ਕੱਲ ਜਦੋਂ ਤੂੰ ਅੰਜੀਰ ਦੇ ਰੁੱਖ ਦੇ ਹੇਠਾਂ ਸੀ, ਮੈਂ ਤੈਨੂੰ ਦੇਖਿਆ। ਆਮੀਨ। ਉਸਨੇ ਕਿਹਾ, ਤੂੰ ਪਰਮੇਸ਼ਵਰ ਦਾ ਪੁੱਤਰ ਹੈ, ਤੁਸੀਂ ਇਜ਼ਰਾਈਲ ਦੇ ਰਾਜਾ ਹੋ। ਇੱਕ ਔਰਤ ਉਸਦੀ ਹਜ਼ੂਰੀ ਵਿੱਚ ਆਈ। ਉਸਨੇ ਕਿਹਾ, ਜਾ ਆਪਣੇ ਪਤੀ ਨੂੰ ਲੈ ਕੇ ਆ। ਉਸ ਤੀਵੀਂ ਨੇ ਆਖਿਆ, ਮੇਰਾ ਕੋਈ ਪਤੀ ਨਹੀਂ ਹੈ। ਉਸਨੇ ਕਿਹਾ, ਇਹ ਠੀਕ ਹੈ, ਤੂੰ 5 ਕਰ ਚੁੱਕੀ ਹੈ ਅਤੇ ਜਿਸ ਨਾਲ ਤੂੰ ਰਹਿ ਰਹੀ ਹੈ ਉਹ ਵੀ ਤੇਰਾ ਨਹੀਂ ਹੈ, ਤੂੰ ਸੱਚ ਕਿਹਾ ਹੈ, ਇਸ ਬਾਰੇ ਵਿਚਾਰ ਕਰੋ। ਉਸਨੇ ਕਿਹਾ, ਸ਼੍ਰੀਮਾਨ, ਮੈਨੂੰ ਲੱਗਦਾ ਹੈ ਕਿ ਤੁਸੀਂ ਇੱਕ ਨਬੀ ਹੋ। ਅਸੀਂ ਜਾਣਦੇ ਹਾਂ ਕਿ ਜਦੋਂ ਮਸੀਹਾ ਆਵੇਗਾ ਤਾਂ ਉਹ ਸਾਨੂੰ ਸਭ ਕੁਝ ਦੱਸੇਗਾ। ਉਸਨੇ ਕਿਹਾ, ਮੈਂ ਜੋ ਤੇਰੇ ਨਾਲ ਗੱਲਾਂ ਕਰਦਾ ਹਾਂ ਉਹੀ ਹਾਂ। ਉਹ ਭੱਜ ਕੇ ਗਈ ਅਤੇ ਸ਼ਹਿਰ ਦੇ ਆਦਮੀਆਂ ਨੂੰ ਦੱਸਿਆ, ਆਓ ਇੱਕ ਆਦਮੀ ਨੂੰ ਵੇਖੋ ਜਿਸਨੇ ਮੈਨੂੰ ਉਹ ਸਭ ਕੁਝ ਦੱਸਿਆ ਜੋ ਮੈਂ ਕੀਤਾ ਸੀ। ਕੀ ਇਹ ਮਸੀਹਾ ਨਹੀਂ ਹੈ? ਇਹ ਪ੍ਰਭੂ ਦੁਆਰਾ ਬੋਲਿਆ ਗਿਆ ਸੀ। ਕੀ ਹੋਇਆ? ਯਿਸੂ ਨੇ ਜਾਣ ਤੋਂ ਪਹਿਲਾਂ ਕਿਹਾ ਸੀ, ਉਹ ਕੰਮ ਜੋ ਮੈਂ ਕਰਦਾ ਹਾਂ ਤੁਸੀਂ ਵੀ ਕਰੋਗੇ। ਇਹ ਸਹੀ ਹੈ, ਉਹ ਕੰਮ ਜੋ ਮੈਂ ਕਰਦਾ ਹਾਂ ਤੁਸੀਂ ਵੀ ਕਰੋਗੇ, ਸਗੋਂ ਇਸ ਤੋਂ ਵੱਧ, ਕਿਉਂਕਿ ਮੈਂ ਪਿਤਾ ਕੋਲ ਜਾਂਦਾ ਹਾਂ। ਓ, ਮੈਂ ਉਹਨਾਂ ਨੂੰ ਵੇਖ ਸਕਦਾ ਹਾਂ ਜਦ ਉਹ ਬਾਹਰ ਗਏ ਸਨ, ਹਰ ਜਗ੍ਹਾ, ਮਰਕੁਸ 16, ਹਰ ਥਾਂ ਪ੍ਰਚਾਰ ਕੀਤਾ, ਪ੍ਰਭੂ ਉਹਨਾਂ ਨਾਲ ਕੰਮ ਕਰਦਾ ਸੀ, ਵਚਨ ਨੂੰ ਸਾਬਤ ਕਰਦਾ ਸੀ। ਇੱਥੇ ਪੌਲੁਸ ਉਸੇ ਗੱਲ ਨੂੰ ਦੱਸ ਰਿਹਾ ਸੀ। ਉਸਨੇ ਕਿਹਾ ਕਿ ਇੰਜੀਲ ਦਾ ਪ੍ਰਚਾਰ ਯਿਸੂ ਦੁਆਰਾ ਸ਼ੁਰੂ ਕੀਤਾ ਗਿਆ, ਉਹਨਾਂ ਲੋਕਾਂ ਦੁਆਰਾ ਸਾਨੂੰ ਸਾਬਤ ਕੀਤਾ ਗਿਆ ਜਿਨ੍ਹਾਂ ਨੇ ਉਸ ਨੂੰ ਸੁਣਿਆ ਸੀ। ਇਹ ਨੀਂਹ ਪੱਥਰ ਹੈ। ਓ, ਪ੍ਰਭੂ ਦਾ ਨਾਮ ਮੁਬਾਰਕ ਹੋਵੇ, ਇਹ ਨੀਂਹ ਪੱਥਰ ਹੈ। ਅਤੇ 2000 ਸਾਲ ਬੀਤ ਗਏ ਹਨ। ਨਾਸਤਕ ਅਤੇ ਕਾਫਰ ਅਤੇ ਸੰਦੇਹਵਾਦੀ ਅਤੇ ਅਗਿਆਨਵਾਦੀ ਉੱਠੇ ਹਨ, ਪਰ ਅੱਜ ਉਹੀ ਯਿਸੂ ਉਸਦੇ ਸੁਣਨ ਵਾਲਿਆਂ ਦੁਆਰਾ ਉਸੇ ਤਰੀਕੇ ਨਾਲ ਉਸਦੇ ਵਚਨ ਨੂੰ ਸਾਬਤ ਕਰਦਾ ਹੈ। ਉਸ ਨੂੰ ਸੁਣੋ, ਇਸ ਦਾ ਮਤਲਬ ਸਿਰਫ ਉਪਦੇਸ਼ ਸੁਣਨਾ ਨਹੀਂ ਹੈ, ਭਾਵ ਉਸ ਦੀ ਸੁਣੋ। ਹਾਂ, ਅਸੀਂ ਕਿਵੇਂ ਬਚਾਂਗੇ? ਸਾਡਾ ਬਚਾਓ ਕਿੱਥੇ ਹੈ? ਓ, ਤੁਸੀਂ ਕਹਿੰਦੇ ਹੋ ਪਰਮੇਸ਼ਵਰ ਮੁਬਾਰਕ ਹੋਵੇ, ਮੈਂ ਮੈਥੋਡਿਸਟ ਕਲੀਸਿਆ ਨਾਲ ਸੰਬੰਧਿਤ ਹਾਂ, ਮੈਂ ਇੱਕ ਪ੍ਰੈਸਬੀਟੇਰੀਅਨ ਹਾਂ, ਮੈਂ ਪੈਂਟੀਕੋਸਟਲ ਹਾਂ। ਇਸ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਤੁਸੀਂ ਇੱਕ ਪਾਸੇ ਕਿਨਾਰੇ ਤੇ ਖੜੇ ਹੋ ਜਾਂਦੇ ਹੋ ਅਤੇ ਇਸ ਨੂੰ ਅਧਿਆਤਮਵਾਦ ਜਾਂ ਕੁਝ ਮਾਨਸਿਕ ਟੈਲੀਪੈਥੀ ਕਹਿਣਾ ਚਾਹੁੰਦੇ ਹੋ, ਜਾਂ ਕੋਈ ਸ਼ੈਤਾਨ ਜਾਂ ਕੁਝ ਹੋਰ, ਉਹਨਾਂ ਤੇ ਲਾਣਤ ਹੈ। ਜਦੋਂ ਉਹ ਵਚਨ ਜਿਹੜਾ ਦੂਤਾਂ ਦੀ ਜ਼ੁਬਾਨੀ ਆਖਿਆ ਗਿਆ ਸੀ ਦ੍ਰਿੜ ਠਹਿੜਿਆ, ਯਿਸੂ ਨੇ ਕਿਹਾ, ਅਜਿਹਾ ਨਹੀਂ ਹੈ, ਥੋੜੇ ਸਮੇਂ ਬਾਅਦ ਸੰਸਾਰ ਮੈਨੂੰ ਹੋਰ ਨਹੀਂ ਦੇਖੇਗਾ, ਫਿਰ ਵੀ ਤੁਸੀਂ ਮੈਨੂੰ ਦੇਖੋਗੇ, ਕਿਉਂਕਿ ਮੈਂ ਤੁਹਾਡੇ ਨਾਲ ਰਹਾਂਗਾ, ਇੱਥੋਂ ਤੱਕ ਕਿ ਤੁਹਾਡੇ ਵਿੱਚ, ਯੁੱਗ ਦੇ ਅੰਤ ਤੱਕ। ਜਦੋਂ ਅਸੀਂ ਉਸ ਨੂੰ ਹੇਠਾਂ ਆਉਂਦੇ ਵੇਖਦੇ ਹਾਂ, ਉਸਦੇ ਵਚਨ ਨੂੰ ਸਾਬਤ ਕਰਨਾ ਜਾਰੀ ਰੱਖਣ ਲਈ, ਅਸੀਂ ਕਿਵੇਂ ਬਚਾਂਗੇ ਜੇ ਅਸੀਂ ਕਿਸੇ ਕਲੀਸਿਆ ਦੇ ਆਸਰੇ ਬੈਠੇ ਹੋਏ ਹਾਂ, ਜਾਂ ਕਿਸੇ ਸੰਸਥਾ ਜਾਂ ਸੰਪਰਦਾ ਜਾਂ ਸਾਡੇ ਆਪਣੇ ਕਿਸੇ ਛੋਟੇ ਪਾਲਤੂ ਸਿਧਾਂਤ ਤੇ ਬਿਹਤਰ ਹੋਵੇਗਾ ਤੁਸੀਂ ਆਜ਼ਾਦ ਹੋ ਜਾਓ, ਕਿਉਂਕਿ ਦੂਤਾਂ ਹੇਠ ਹਰੇਕ ਅਪਰਾਧ ਦਾ ਠੀਕ ਠੀਕ ਬਦਲਾ ਮਿਲਿਆ। ਤਾਂ ਫਿਰ ਜਦੋਂ ਪਰਮੇਸ਼ਵਰ ਦਾ ਪੁੱਤਰ ਆਪਣੇ ਵਚਨ ਨੂੰ ਪ੍ਰਗਟ ਕਰਨ ਲਈ ਸਵਰਗ ਤੋਂ ਬੋਲ ਰਿਹਾ ਹੈ ਤਾਂ ਕਿੰਨਾ ਜ਼ਿਆਦਾ ਮਿਲੇਗਾ। ਅਸੀਂ ਕਿਵੇਂ ਬਚਾਂਗੇ ਜੇਕਰ ਅਸੀਂ ਇੰਨੀ ਵੱਡੀ ਮੁਕਤੀ ਨੂੰ ਨਜ਼ਰ ਅੰਦਾਜ਼ ਕਰਦੇ ਹਾਂ? ਉਹ ਮੇਰੇ ਚੌਥੀ ਆਇਤ, ਪਰਮੇਸ਼ਵਰ ਵੀ ਉਹਨਾਂ ਦੇ ਨਾਲ ਸਾਖੀ ਦਿੰਦਾ ਰਿਹਾ। ਇਸ ਨੂੰ ਵੇਖੋ, ਪ੍ਰਭੂ ਨੇ ਗਵਾਹੀ ਦਿੱਤੀ। ਓ, ਮੈਂ ਇਸ ਲਈ ਬਹੁਤ ਖੁਸ਼ ਹਾਂ, ਪ੍ਰਭੂ ਨੇ ਗਵਾਹੀ ਦਿੱਤੀ। ਵੇਖੋ, ਜਦੋਂ ਏਲੀਆ ਪਹਾੜੀ ਉੱਤੇ ਚੜਿਆ, ਉਸਨੇ ਆਖਿਆ, ਜੇ ਮੈਂ ਪਰਮੇਸ਼ਵਰ ਦਾ ਮਨੁੱਖ ਹਾਂ ਤਾਂ ਅੱਗ ਸਵਰਗ ਤੋਂ ਉਤਰੇ ਅਤੇ ਤੁਹਾਨੂੰ ਭਸਮ ਕਰ ਦੇਵੇ। ਪਰਮੇਸ਼ਵਰ ਨੇ ਗਵਾਹੀ ਦਿੱਤੀ ਕਿ ਉਹ ਪਰਮੇਸ਼ਵਰ ਦਾ ਮਨੁੱਖ ਸੀ। ਪਰਮੇਸ਼ਵਰ ਹਮੇਸ਼ਾ ਗਵਾਹੀ ਦਿੰਦਾ ਹੈ। ਤੁਹਾਡੀ ਜ਼ਿੰਦਗੀ ਗਵਾਹੀ ਦੇਵੇਗੀ। ਮੈਂ ਨਹੀਂ ਜਾਣਦਾ ਕਿ ਤੁਹਾਡੀ ਗਵਾਹੀ ਕੀ ਹੈ, ਪਰ ਤੁਹਾਡੀ ਜ਼ਿੰਦਗੀ ਇੰਨੀ ਉੱਚੀ ਬੋਲਦੀ ਹੈ ਕਿ ਤੁਹਾਡੀ ਆਵਾਜ਼ ਸੁਣੀ ਨਹੀਂ ਜਾ ਸਕਦੀ। ਪਰ ਤੁਹਾਡਾ ਜੀਵਨ, ਤੁਹਾਡੀ ਰੋਜ਼ਾਨਾ ਜ਼ਿੰਦਗੀ ਗਵਾਹੀ ਦੇਵੇਗੀ ਕਿ ਤੁਸੀਂ ਕੀ ਹੋ। ਪਰਮੇਸ਼ਵਰ ਗਵਾਹੀ ਦਿੰਦਾ ਹੈ। ਹਾਂ, ਪਵਿੱਤਰ ਆਤਮਾ ਇੱਕ ਮੋਹਰ ਹੈ। ਇੱਕ ਮੋਹਰ ਕਾਵੇ ਦੇ ਦੋਵੇਂ ਪਾਸੇ ਲੱਗਦੀ ਹੈ। ਉਹ ਤੁਹਾਨੂੰ ਇੱਥੇ ਖੜੇ ਦੇਖਦੇ ਹਨ। ਜਦੋਂ ਤੁਸੀਂ ਚਲੇ ਜਾਂਦੇ ਹੋ ਤਾਂ ਤੁਹਾਨੂੰ ਦੇਖਦੇ ਹਨ, ਸਿਰਫ ਚਰਚ ਵਿੱਚ ਹੀ ਨਹੀਂ ਸਗੋਂ ਹਰ ਰੋਜ਼ ਦੇ ਕੰਮ ਕਾਰ ਵਿੱਚ। ਤੁਸੀਂ ਅੰਦਰੋਂ ਅਤੇ ਬਾਹਰੋਂ ਦੋਵੇਂ ਪਾਸਿਓਂ ਮੋਹਰ ਕੀਤੇ ਗਏ ਹੋ। ਤੁਹਾਡੇ ਕੋਲ ਜੋ ਖੁਸ਼ੀ ਹੈ ਅਤੇ ਉਸ ਜੀਵਨ ਦੁਆਰਾ ਜੋ ਤੁਸੀਂ ਜਿਉਂਦੇ ਹੋ, ਤੁਸੀਂ ਮੋਹਰ ਕੀਤੇ ਗਏ ਹੋ ਅੰਦਰੋਂ ਅਤੇ ਬਾਹਰੋਂ। ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਬਚਾਏ ਗਏ ਹੋ ਅਤੇ ਸੰਸਾਰ ਜਾਣਦਾ ਹੈ ਕਿ ਤੁਸੀਂ ਬਚ ਗਏ ਹੋ ਉਸ ਜੀਵਨ ਦੁਆਰਾ ਜੋ ਤੁਸੀਂ ਜਿਉਂਦੇ ਹੋ? ਕਿਉਂਕਿ ਪਰਮੇਸ਼ਵਰ ਗਵਾਹੀ ਦਿੰਦਾ ਹੈ। ਉਸਦਾ ਪਵਿੱਤਰ ਨਾਮ ਮੁਬਾਰਕ ਹੋਵੇ। ਮੈਂ ਧਾਰਮਿਕ ਮਹਿਸੂਸ ਕਰ ਰਿਹਾ ਹਾਂ। ਇਸ ਤੇ ਵਿਚਾਰ ਕਰੋ ਭਰਾਵੋ, ਉਹ ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਹਨ ਅਤੇ ਕਿਸੇ ਪਰਾਏ ਦੇ ਪਿੱਛੇ ਨਹੀਂ ਜਾਂਦੀਆਂ। ਉਹ ਸਾਡੇ ਨਾਮ ਉਸਦੇ ਹੱਥਾਂ ਦੀਆਂ ਹਥੇਲੀਆਂ ਉੱਤੇ ਹਨ। ਇਹ ਉਸਦੇ ਸਾਹਮਣੇ ਹਨ, ਦਿਨ ਅਤੇ ਰਾਤ ਉਸਦੇ ਸਾਹਮਣੇ ਰਹਿੰਦੇ ਹਨ। ਉਸਦਾ ਵਚਨ ਹਮੇਸ਼ਾ ਉਸਦੇ ਅੱਗੇ ਹੈ। ਉਹ ਇਸ ਨੂੰ ਭੁੱਲ ਨਹੀਂ ਸਕਦਾ। ਉਹ ਤੁਹਾਨੂੰ ਪਿਆਰ ਕਰਦਾ ਹੈ। ਹੁਣ ਉਹ ਆਪਣਿਆਂ ਦੀ ਗਵਾਹੀ ਦੇਵੇਗਾ। ਤੁਸੀਂ ਆਪਣਾ ਮੂੰਹ ਨਾ ਖੋਲੋ ਅਤੇ ਇੱਕ ਸ਼ਬਦ ਵੀ ਨਾ ਕਹੋ। ਦੁਨੀਆ ਨੂੰ ਪਤਾ ਲੱਗ ਜਾਵੇਗਾ ਕਿ ਤੁਹਾਡੇ ਨਾਲ ਕੁਝ ਹੋ ਗਿਆ ਹੈ। ਨਿਸ਼ਾਨੀਆਂ ਅਤੇ ਅਚੰਬਿਆਂ ਅਤੇ ਨਾਨਾ ਪ੍ਰਕਾਰ ਦੀਆਂ ਕਰਾਮਾਤਾਂ ਤੇ ਪਵਿੱਤਰ ਆਤਮਾ ਦੀਆਂ ਵੰਡਾਂ ਦੇ ਵਸੀਲੇ ਆਪਣੀ ਇੱਛਾ ਦੇ ਅਨੁਸਾਰ ਉਹਨਾਂ ਦੇ ਨਾਲ ਸਾਖੀ ਦਿੰਦਾ ਰਿਹਾ। ਆਓ ਬੰਦ ਕਰਨ ਤੋਂ ਪਹਿਲਾਂ ਹੁਣ ਸਿਰਫ ਇੱਕ ਵਚਨ ਨੂੰ ਲਈਏ। ਪੰਤੇਕੁਸਤ ਦੇ ਦਿਨ ਜਦੋਂ ਉਹਨਾਂ ਨੂੰ ਪਵਿੱਤਰ ਆਤਮਾ ਮਿਲਿਆ, ਲਗਭਗ 4 ਦਿਨਾਂ ਬਾਅਦ ਪਤਰਸ, ਉਹ ਅਤੇ ਯੂਹੰਨਾ ਸੁੰਦਰ ਨਾਮਕ ਦਰਵਾਜੇ ਵਿੱਚੋਂ ਦੀ ਲੰਘੇ। ਉਹਨਾਂ ਨੇ ਇੱਕ ਆਦਮੀ ਨੂੰ ਕਿਹਾ, ਸਾਡੇ ਵੱਲ ਵੇਖ। ਉਸਨੇ ਕਿਹਾ, ਚਾਂਦੀ ਅਤੇ ਸੋਨਾ ਮੇਰੇ ਕੋਲ ਨਹੀਂ ਹੈ, ਪਰ ਜੋ ਮੇਰੇ ਕੋਲ ਹੈ ਮੈਂ ਤੈਨੂੰ ਦਿੰਦਾ ਹਾਂ। ਨਾਸਰਤ ਦੇ ਯੇਸ਼ੂ ਮਸੀਹ ਦੇ ਨਾਮ ਵਿੱਚ ਉੱਠ ਅਤੇ ਤੁਰ। ਆਦਮੀ ਨੇ ਉੱਪਰ ਦੇਖਿਆ ਤੇ ਕਦੇ ਵੀ ਇਸ ਬਾਰੇ ਕੁਝ ਨਹੀਂ ਪੁੱਛਿਆ। ਉਹ ਬਸ ਉੱਠ ਕੇ ਤੁਰ ਪਿਆ। ਉਹ ਗਿਆਨੀ ਅਤੇ ਅਨਪੜ ਬੰਦੇ ਸਨ, ਪਰ ਬਾਈਬਲ ਨੇ ਕਿਹਾ ਉਹਨਾਂ ਨੂੰ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ ਸੀ, ਕਿਉਂਕਿ ਉਹ ਜਾਣਦੇ ਸਨ ਕਿ ਉਹ ਯੇਸ਼ੂ ਦੇ ਨਾਲ ਸਨ। ਭਾਈ, ਜਦੋਂ ਦੁਨੀਆ ਜਾਣਦੀ ਹੈ ਕਿ ਤੁਸੀਂ ਯੇਸ਼ੂ ਦੇ ਨਾਲ ਰਹੇ ਹੋ, ਜਦੋਂ ਤੁਸੀਂ ਇਸ ਵਰਤਮਾਨ ਸੰਸਾਰ ਵਿੱਚ ਅਤੇ ਇਸ ਹਨੇਰੇ ਵਿੱਚ ਅਜਿਹਾ ਸ਼ੁੱਧ ਜੀਵਨ ਜੀ ਸਕਦੇ ਹੋ, ਜਦੋਂ ਦੁਨੀਆ ਦੇਖ ਲੈਂਦੀ ਹੈ ਕਿ ਤੁਸੀਂ ਯੇਸ਼ੂ ਦੇ ਨਾਲ ਰਹੇ ਹੋ, ਤਦ ਗਲੀ ਦੀ ਇੱਕ ਸਖਤ ਅਸ਼ਲੀਲ ਵੇਸ਼ਵਾ ਇੱਕ ਔਰਤ ਬਣ ਸਕਦੀ ਹੈ, ਲੇਲੇ ਦੇ ਲਹੂ ਨਾਲ ਧੋਤੀ ਜਾਂਦੀ ਹੈ। ਪਰਮੇਸ਼ਵਰ ਗਵਾਹੀ ਦੇ ਰਿਹਾ ਹੈ ਕਿ ਉਹ ਜਿਉਂਦਾ ਹੈ। ਇੱਕ ਸ਼ਰਾਬੀ ਨੂੰ ਲਵੋ, ਉਹ ਇੰਨਾ ਨੀਚ ਹੈ ਕਿ ਉਹ ਆਪਣੀ ਪਤਨੀ ਆਪਣੇ ਬੱਚਿਆਂ ਨਾਲ ਬਦਸਲੂਕੀ ਕਰਦਾ ਹੈ ਅਤੇ ਮੇਜ਼ ਤੋਂ ਭੋਜਨ ਲੈ ਕੇ ਇੱਕ ਵੇਸ਼ਵਾ ਤੇ ਖਰਚ ਕਰਦਾ ਹੈ। ਉਸਨੂੰ ਇੱਕ ਵਾਰ ਯੇਸ਼ੂ ਨਾਲ ਮਿਲਣ ਦਿਓ। ਤੁਸੀਂ ਉਸਨੂੰ ਵਾਪਸ ਆਉਂਦੇ ਹੋਏ ਵੇਖੋਗੇ ਜਿਵੇਂ ਇੱਕ ਫੌਜੀ ਜੋ ਉਸਦੇ ਸਹੀ ਦਿਮਾਗੀ ਹਾਲਤ ਵਿੱਚ ਹੈ ਅਤੇ ਸਹੀ ਕੱਪੜੇ ਪਹਿਨੇ ਹੋਏ, ਉਸਦੇ ਬੱਚਿਆਂ ਅਤੇ ਉਸਦੀ ਪਤਨੀ ਅਤੇ ਉਸਦੇ ਅਜ਼ੀਜ਼ਾਂ ਕੋਲ। ਯਕੀਨਨ ਕੁਝ ਸਮਾਂ ਪਹਿਲਾਂ, ਤਕਰੀਬਨ 40 ਸਾਲ ਪਹਿਲਾਂ, ਜਦੋਂ ਸੰਸਾਰ ਦੇ ਧਰਮਾਂ ਦਾ ਮੇਲ ਹੋਇਆ, ਵੱਖੋ ਵੱਖਰੇ ਉੱਠੇ ਅਤੇ ਬੋਲੇ। ਮੁਸਲਮਾਨਾਂ ਨੇ ਮੁਸਲਮਾਨ ਧਰਮ ਲਈ ਗੱਲ ਕੀਤੀ, ਜੈਨੀਆਂ ਨੇ ਜੈਨੀਆਂ ਲਈ ਗੱਲ ਕੀਤੀ, ਬੁੱਧ ਲਈ ਬੋਧੀਆਂ ਨੇ। ਜਦੋਂ ਛੋਟਾ ਡਾਕਟਰ, ਮੈਂ ਭੁੱਲ ਜਾਂਦਾ ਹਾਂ ਕਿ ਉਸਦਾ ਆਖਰੀ ਨਾਮ ਕੀ ਸੀ, ਮੈਂ ਉਸਦਾ ਨਾਮ ਜਾਣਦਾ ਸੀ ਪਰ ਮੈਂ ਇਸ ਨੂੰ ਭੁੱਲ ਗਿਆ ਹਾਂ। ਉਸਨੇ ਈਸਾਈ ਧਰਮ ਦੀ ਪ੍ਰਤੀਨਿਧਤਾ ਲਈ ਗੱਲ ਕੀਤੀ ਸੀ। ਉਸਨੇ ਅਮਰੀਕਾ ਵਿੱਚ ਓਕਲਾਹੋਮਾ ਦੀ ਲੇਡੀ ਮਕਾਬੀ ਦੀ ਕਹਾਣੀ ਸੁਣਾਈ। ਉਹ ਇੰਨੀ ਸਜਾਵਟੀ ਅਤੇ ਇੰਨੀ ਨੀਚ ਸੀ, ਇੱਥੋਂ ਤੱਕ ਕਿ ਜਦੋਂ ਉਸ ਨੂੰ ਮਾਰਨ ਲਈ ਗਏ, ਉਹਨਾਂ ਨੇ ਉਸ ਤੇ ਹੱਥ ਵੀ ਨਹੀਂ ਪਾਇਆ। ਉਹ ਇੰਨੀ ਅਸ਼ਲੀਲ ਅਤੇ ਘਟੀਆ ਸੀ। ਉਹਨਾਂ ਨੇ ਉਸ ਨੂੰ ਇੱਕ ਜੁਰਮ ਵਿੱਚ ਗ੍ਰਿਫਤਾਰ ਕੀਤਾ ਸੀ, ਸਿਗਾਰ ਪੀਣ ਲਈ, ਇੱਕ ਬੱਗੀ ਚਲਾਉਂਦੇ ਹੋਏ ਕਾਨੂੰਨ ਤੋੜਿਆ। ਓਕਲਾਹੋਮ ਦੇ ਰਿਕਾਰਡ ਵਿੱਚ ਜਦੋਂ ਗਲੀ ਵਿੱਚੋਂ ਲੰਘਦੀ ਸੀ, 4 ਘੋੜਿਆਂ ਦੀ ਬੱਗੀ ਚਲਾਉਂਦੀ ਸੀ। ਉਹ ਇੰਨੀ ਘਟੀਆ ਅਤੇ ਇੰਨੀ ਗੰਦੀ ਸੀ, ਇੱਥੋਂ ਤੱਕ ਕਿ ਜਿੱਥੇ ਹੁੰਦੀ ਸੀ ਸਮਾਜ ਉਸਦੇ ਆਲੇ ਦੁਆਲੇ ਵੀ ਨਹੀਂ ਜਾਂਦਾ ਸੀ। ਇੰਨੀ ਜ਼ਿਆਦਾ, ਇੱਥੋਂ ਤੱਕ ਜੋ ਉਸ ਨੂੰ ਫਾਂਸੀ ਦੇਣ ਜਾ ਰਹੇ ਸਨ, ਉਹ ਉਸ ਨੂੰ ਫਾਂਸੀ ਨਹੀਂ ਦੇ ਰਹੇ ਸਨ, ਉਹਨਾਂ ਨੇ ਉਸ ਨੂੰ ਮਾਰਨ ਲਈ ਉਸ ਉੱਤੇ ਲੁੱਕ ਅਤੇ ਖੰਭ ਡੋਲ ਦਿੱਤੇ। ਜਦੋਂ ਇਸ ਪ੍ਰਚਾਰਕ ਨੇ ਉਸਦੀ ਕਹਾਣੀ ਸੁਣਾਈ, ਇਸ ਤਰੀਕੇ ਨਾਲ ਲੋਕ ਆਪਣੀਆਂ ਸੀਟਾਂ ਦੇ ਕੰਢੇ ਤੇ ਆ ਗਏ, ਇਹ ਸੁਣਨ ਲਈ ਕਿ ਅੱਗੇ ਕੀ ਹੋਵੇਗਾ। ਜਦੋਂ ਇਸ ਨਿਚੋੜ ਤੇ ਆਇਆ, ਬਹੁਤ ਘਟੀਆ, ਗੰਦੀ, ਨੀਚ, ਇੱਥੋਂ ਤੱਕ ਕਿ ਕਾਨੂੰਨ ਵੀ ਉਸ ਨਾਲ ਕੁਝ ਨਹੀਂ ਕਰਨਾ ਚਾਹੁੰਦਾ ਸੀ। ਉਹ ਬਹੁਤ ਨੀਚ ਸੀ। ਜਿਸ ਤਰ੍ਹਾਂ ਉਸਨੇ ਕਹਾਣੀ ਸੁਣਾਈ ਸੀ, ਨਰਕ ਦਾ ਸ਼ੈਤਾਨ ਵੀ ਅਜਿਹੇ ਵਿਅਕਤੀ ਨੂੰ ਰੱਦ ਦੇਵੇਗਾ। ਫਿਰ ਉਸਨੇ ਕਿਹਾ, ਸੰਸਾਰ ਦੇ ਧਰਮਾਂ ਦੇ ਸੱਜਣੋ, ਕੀ ਤੁਹਾਡੇ ਧਰਮ ਵਿੱਚ ਕੁਝ ਅਜਿਹਾ ਹੈ ਜੋ ਲੇਡੀ ਮਕਾਬੀ ਦੇ ਹੱਥ ਸਾਫ ਕਰ ਸਕੇ? ਹਰ ਕੋਈ ਖਾਮੋਸ਼ ਬੈਠਾ ਸੀ। ਫਿਰ ਉਸਨੇ ਆਪਣੇ ਹੱਥ ਜੋੜ ਕੇ ਤਾੜੀਆਂ ਵਜਾਈਆਂ, ਹਵਾ ਵਿੱਚ ਛਾਲ ਮਾਰੀ। ਉਸਨੇ ਕਿਹਾ, ਪ੍ਰਭੂ ਦੀ ਮਹਿਮਾ ਹੋਵੇ, ਯੇਸ਼ੂ ਮਸੀਹ ਦਾ ਲਹੂ ਸਿਰਫ ਉਸਦੇ ਹੱਥਾਂ ਨੂੰ ਸਾਫ਼ ਨਹੀਂ ਕਰੇਗਾ, ਪਰ ਉਸਦੇ ਦਿਲ ਨੂੰ ਸਾਫ਼ ਕਰੇਗਾ ਅਤੇ ਉਸ ਨੂੰ ਉਸਦੀ ਲਾੜੀ ਬਣਾ ਲਵੇਗਾ। ਤੁਹਾਨੂੰ ਦੱਸੇਗਾ ਅਨੋਖੀ ਕਿਰਪਾ, ਕਿੰਨੀ ਮਿੱਠੀ ਆਵਾਜ਼, ਜਿਸਨੇ ਮੇਰੇ ਵਰਗੇ ਕੰਗਾਲ ਨੂੰ ਬਚਾਇਆ। ਮੈਂ ਇੱਕ ਵਾਰ ਗੁਆਚ ਗਿਆ ਸੀ ਪਰ ਹੁਣ ਮੈਂ ਲੱਭ ਗਿਆ ਹਾਂ, ਮੈਂ ਅੰਨਾ ਸੀ ਪਰ ਹੁਣ ਮੈਂ ਦੇਖਦਾ। ਇਹ ਤਾਂ ਕਿਰਪਾ ਸੀ ਜਿਸਨੇ ਮੇਰੇ ਦਿਲ ਨੂੰ ਡਰਨਾ ਸਿਖਾਇਆ, ਇਹ ਕਿਰਪਾ ਹੀ ਸੀ ਜਿਸਨੇ ਮੈਨੂੰ ਡਰ ਤੋਂ ਆਜ਼ਾਦ ਕੀਤਾ। ਕਿੰਨੀ ਬਹੁਮੁੱਲੀ ਉਹ ਕਿਰਪਾ ਵਿਖਾਲੀ ਦਿੱਤੀ ਉਸ ਘੜੀ ਜਦੋਂ ਮੈਂ ਪਹਿਲੀ ਵਾਰ ਵਿਸ਼ਵਾਸ ਕੀਤਾ। ਯਕੀਨਨ, ਜੇ ਅਸੀਂ ਇਸ ਤਰ੍ਹਾਂ ਦੀ ਬੇਪਰਵਾਹੀ ਕਰੀਏ ਤਾਂ ਅਸੀਂ ਕਿਵੇਂ ਬਚਾਂਗੇ? ਜੇ ਤੁਸੀਂ ਖਾਣ ਵਿੱਚ ਅਣਗਹਿਲੀ ਕਰਦੇ ਹੋ ਤਾਂ ਤੁਸੀਂ ਮਰ ਜਾਓਗੇ। ਤੁਸੀਂ ਕੋਨੇ ਤੇ ਮੁੜਨ ਲੱਗੇ ਲਾਪਰਵਾਹੀ ਕਰੋ ਤਾਂ ਤੁਸੀਂ ਤਬਾਹ ਹੋ ਜਾਓਗੇ। ਤੁਸੀਂ ਗਾਂ ਦਾ ਦੁੱਧ ਚੋਣ ਵਿੱਚ ਲਾਪਰਵਾਹੀ ਕਰੋ, ਇਹ ਸੁੱਕ ਜਾਵੇਗੀ। ਤੁਸੀਂ ਆਪਣੇ ਦੰਦਾਂ ਦੀ ਬੇਪਰਵਾਹੀ ਕਰਦੇ ਹੋ ਤਾਂ ਤੁਹਾਨੂੰ ਉਹ ਸਾਰੇ ਬਾਹਰ ਕਢਾਉਣੇ ਪੈਣਗੇ। ਯਕੀਨਨ, ਤੁਹਾਨੂੰ ਆਪਣੀ ਅਣਗਹਿਲੀ ਲਈ ਭੁਗਤਾਨ ਕਰਨਾ ਪਵੇਗਾ। ਓ ਬ੍ਰਨਮ ਟੇਬਰਨੇਕਲ, ਤੁਸੀਂ ਮਹਿਮਾਨ ਹੋ, ਮੈਨੂੰ ਹੁਣ ਤੁਹਾਨੂੰ ਕੁਝ ਦੱਸਣ ਦਿਓ। ਤੁਸੀਂ ਪਰਮੇਸ਼ਵਰ ਦੀ ਮਹਿਮਾ ਦੀ ਗਵਾਹੀ ਦੇਣ ਤੋਂ ਅਣਗਹਿਲੀ ਕਰਦੇ ਹੋ ਤਾਂ ਤੁਸੀਂ ਪਰਮੇਸ਼ਵਰ ਨੂੰ ਮਹਿਮਾ ਅਤੇ ਵਡਿਆਈ ਦੇਣ ਤੋਂ ਅਣਗਹਿਲੀ ਕਰਦੇ ਹੋ। ਤੁਸੀਂ ਇਹਨਾਂ ਦਿਨਾਂ ਵਿੱਚੋਂ ਕਿਸੇ ਇੱਕ ਦਿਨ ਆਪਣੇ ਆਪ ਨੂੰ ਠੰਡੇ, ਰਸਮੀ ਅਤੇ ਪਿੱਛੇ ਹਟਦੇ ਹੋਏ ਪਾਓਗੇ। ਪਰਮੇਸ਼ਵਰ ਨੂੰ ਮਹਿਮਾ ਦਿਓ। ਅਸੀਂ ਕੀਕਰ ਬਚ ਨਿਕਲਾਂਗੇ ਜੇ ਏਡੀ ਵੱਡੀ ਮੁਕਤੀ ਦੀ ਬੇਪਰਵਾਹੀ ਕਰੀਏ? ਦੇਰ ਹੋ ਰਹੀ ਹੈ, ਮੈਂ ਹੁਣੇ ਹੀ ਭਾਈ ਥੋਮ ਨੂੰ ਦੇਖਿਆ ਜੋ ਉੱਥੇ ਪਿੱਛੇ ਆ ਗਿਆ ਹੈ। ਅਸੀਂ ਇਸ ਨੂੰ ਬੰਦ ਕਰਾਂਗੇ ਅਤੇ ਅੱਜ ਰਾਤ ਨੂੰ ਜਾਰੀ ਰੱਖਾਂਗੇ ਜੇ ਪ੍ਰਭੂ ਦੀ ਇੱਛਾ ਹੋਵੇਗੀ। ਆਓ ਅਸੀਂ ਇੱਕ ਪਲ ਲਈ ਪ੍ਰਾਰਥਨਾ ਕਰੀਏ। ਸਾਡੇ ਸਵਰਗੀ ਪਿਤਾ, ਅਸ਼ੀਸ਼ਾਂ ਅਤੇ ਉਸਤਤ ਅਤੇ ਸਨਮਾਨ ਅਤੇ ਮਹਿਮਾ, ਬੁੱਧੀ ਅਤੇ ਅਧਿਕਾਰ ਅਤੇ ਸ਼ਕਤੀ ਸਦਾ ਸਦਾ ਲਈ ਤੇਰੇ ਹਨ। ਉਸ ਲੇਲੇ ਨੂੰ ਜੋ ਸਿੰਘਾਸਨ ਤੇ ਬਿਰਾਜਮਾਨ ਹੈ, ਰਿਆਸਤਾਂ ਅਤੇ ਰਾਜ ਅਤੇ ਸਭ ਕੁਝ ਉਸਦੇ ਹੱਥ ਵਿੱਚ ਸੌਂਪ ਦਿੱਤਾ ਗਿਆ ਸੀ। ਜਦੋਂ ਉਸ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਗਿਆ, ਸਾਨੂੰ ਧਰਮੀ ਠਹਿਰਾਉਣ ਲਈ ਉਸਨੇ ਦੁਨੀਆਂ ਲਈ ਪੁਕਾਰਿਆ। ਆਕਾਸ਼ ਅਤੇ ਧਰਤੀ ਦਾ ਸਾਰਾ ਇਖਤਿਆਰ ਮੈਨੂੰ ਦਿੱਤਾ ਗਿਆ ਹੈ, ਇਸ ਲਈ ਤੁਸੀਂ ਸਾਰੇ ਸੰਸਾਰ ਵਿੱਚ ਜਾਓ ਅਤੇ ਖੁਸ਼ਖਬਰੀ ਦਾ ਪ੍ਰਚਾਰ ਕਰੋ। ਹੇ ਪਿਆਰੇ ਮਰ ਰਹੇ ਲੇਲੇ, ਤੇਰਾ ਕੀਮਤੀ ਲਹੂ ਆਪਣੀ ਸ਼ਕਤੀ ਕਦੇ ਨਹੀਂ ਗਵਾਏਗਾ। ਜਦੋਂ ਤੱਕ ਪਰਮੇਸ਼ਵਰ ਦੀ ਸਾਰੀ ਕਲੀਸਿਆ ਜੋ ਬੰਧਨ ਵਿੱਚ ਹੈ ਬਚਾਈ ਨਹੀਂ ਜਾਂਦੀ, ਤਾਂ ਜੋ ਕੋਈ ਹੋਰ ਪਾਪ ਨਾ ਕਰ ਸਕੇ, ਸਾਡੀ ਸੇਵਕਾਂ ਦੀ ਸਹਾਇਤਾ ਕਰ। ਇਹ ਦੇਖਦੇ ਹੋਏ ਕਿ ਸਾਨੂੰ ਜ਼ਿਆਦਾ ਲੋੜ ਹੈ, ਸਾਡੇ ਕੋਲ ਇੱਕ ਕਲੀਸਿਆ ਹੋਣੀ ਚਾਹੀਦੀ ਹੈ, ਸਾਡੇ ਕੋਲ ਇਹ ਹੋਣਾ ਚਾਹੀਦਾ ਹੈ, ਸਾਡੇ ਕੋਲ ਸਭ ਕੁਝ ਹੋਣਾ ਚਾਹੀਦਾ ਹੈ। ਸਾਡੀਆਂ ਔਰਤਾਂ ਗਿਰਜੇ ਜਾਣ ਤੋਂ ਪਹਿਲਾਂ ਅਜੇ ਵੀ ਆਪਣੇ ਆਪ ਨੂੰ ਮਸੀਹ ਕਹਿੰਦੀਆਂ ਹਨ। ਇੱਕ ਖਾਸ ਕਿਸਮ ਦਾ ਪਹਿਰਾਵਾ ਹੋਣਾ ਚਾਹੀਦਾ ਹੈ ਜਾਂ ਇੰਨੇ ਸੁੰਦਰ ਕੱਪੜੇ ਪਾਉਣੇ ਪੈਣਗੇ, ਅਤੇ ਪ੍ਰਚਾਰਕਾਂ ਕੋਲ ਆਉਣ ਤੋਂ ਪਹਿਲਾਂ ਬਹੁਤ ਸਾਰਾ ਪੈਸਾ ਹੋਣਾ ਚਾਹੀਦਾ ਹੈ ਅਤੇ ਸਭ ਕੁਝ ਫਲਾਣਾ ਫਲਾਣਾ ਹੋਣਾ ਚਾਹੀਦਾ ਹੈ। हे मसीह जदों मैं इत्थे पढ़दा हां ਉਹ ਕਿਵੇਂ ਭੇਡਾਂ ਤੇ ਬੱਕਰੀਆਂ ਦੀ ਖਲ ਵਿਚ ਫਿਰਦੇ ਸਨ, ਧਰਤੀ ਦੇ ਘੁਰਨਿਆਂ ਤੇ ਗੁਫਾਵਾਂ ਵਿਚ ਰਹਿੰਦੇ ਸਨ, ਉਹ ਭਟਕਦੇ ਫਿਰਦੇ ਸਨ ਘਟੀਆ ਜ਼ੁਲਮ ਦੇ ਅਧੀਨ, ਫਿਰ ਵੀ ਵਿਸ਼ਵਾਸ ਸੀ ਦੂਤਾਂ ਦੀ ਸੇਵਕਾਈ ਦੇ ਅਧੀਨ। ਅਸੀਂ ਕਿਵੇਂ ਬਚਾਂਗੇ ਜਦੋਂ ਪ੍ਰਭੂ ਯੇਸ਼ੂ ਨੇ ਸਾਨੂੰ ਵਧੀਆ ਘਰ, ਕਾਰਾਂ, ਕੱਪੜੇ ਅਤੇ ਭੋਜਨ ਦਿੱਤਾ ਹੈ ਅਤੇ ਅਸੀਂ ਬੁੜਬੁੜਾਉਂਦੇ ਹਾਂ, ਅਸੀਂ ਆਲੇ ਦੁਆਲੇ ਬੈਠਦੇ ਹਾਂ, ਅਸੀਂ ਆਲਸੀ ਹਾਂ, ਅਸੀਂ ਕਦੇ ਵੀ ਬਾਹਰ ਨਿਕਲਣ ਦੀ ਕੋਸ਼ਿਸ਼ ਨਹੀਂ ਕਰਦੇ ਤਾਂ ਜੋ ਇਸ ਬਾਰੇ ਕੁਝ ਕਰੀਏ। ਪਰਮੇਸ਼ਵਰ ਅਸੀਂ ਕਿਵੇਂ ਬਚਾਂਗੇ? ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਹਰ ਦਿਲ ਵਿਚ ਪੁਰਾਣੇ ਜਮਾਨੇ ਦੇ ਵਿਸ਼ਵਾਸ ਨੂੰ ਬਾਲ ਦਿਓਗੇ ਅੱਜ ਸਵੇਰੇ ਪ੍ਰਭੂ, ਕਿ ਲੋਕ ਉੱਠ ਸਕਣ ਅਤੇ ਇਸ ਵਿਚ ਲੱਗ ਜਾਣ। ਆਓ ਅਸੀਂ ਕੰਮ ਕਰੀਏ ਜਦੋਂ ਦਿਨ ਦੀ ਰੋਸ਼ਨੀ ਚਮਕ ਰਹੀ ਹੈ, ਕਿਉਂਕਿ ਸੂਰਜ ਤੇਜ਼ੀ ਨਾਲ ਡੁੱਬ ਰਿਹਾ ਹੈ ਅਤੇ ਸਭਿਅਤਾ ਜਾ ਰਹੀ ਹੈ ਅਤੇ ਕੋਈ ਹੋਰ ਸਮਾਂ ਨਹੀਂ ਹੋਵੇਗਾ, ਇਹ ਅਨੰਤਾ ਵਿਚ ਰਲ ਜਾਵੇਗਾ। ਹੇ ਪਰਮੇਸ਼ਵਰ ਅੱਜ ਬਖਸ਼ੋ ਕਿ ਅਸੀਂ ਨਵੇਂ ਦਰਸ਼ਨ ਨਾਲ ਚੱਲੀਏ, ਬੁੱਧੀ ਨਾਲ, ਸਮਝ ਨਾਲ, ਇਹ ਜਾਣਨ ਲਈ ਕਿ ਪਾਪੀਆਂ ਤੱਕ ਕਿਵੇਂ ਪਹੁੰਚਣਾ ਹੈ, ਉਹਨਾਂ ਨੂੰ ਮਸੀਹ ਕੋਲ ਕਿਵੇਂ ਲਿਆਉਣਾ ਹੈ। ਆਪਣੇ ਸੇਵਕ ਦੀ ਪ੍ਰਾਰਥਨਾ ਸੁਣੋ ਪ੍ਰਭੂ। ਮੈਂ ਪੁੱਛਦਾ ਹਾਂ, ਜੇਕਰ ਇੱਥੇ ਕੋਈ ਹੈ ਜੋ ਮਸੀਹ ਨੂੰ ਆਪਣੇ ਮੁਕਤੀਦਾਤਾ ਵਜੋਂ ਨਹੀਂ ਜਾਣਦਾ ਤਾਂ ਕੀ ਤੁਸੀਂ ਆਪਣਾ ਹੱਥ ਉੱਪਰ ਚੁੱਕੋਗੇ ਅਤੇ ਆਖੋਗੇ, ਭਾਈ ਬ੍ਰਹਮ ਮੈਨੂੰ ਯਾਦ ਕਰਨਾ? ਕੀ ਤੁਸੀਂ ਬਸ ਆਪਣਾ ਹੱਥ ਉੱਪਰ ਚੁੱਕੋਗੇ, ਕਹੋਗੇ ਮੈਨੂੰ ਯਾਦ ਕਰਨਾ, ਮੈਂ ਇੱਕ ਮਸੀਹ ਬਣਨਾ ਚਾਹੁੰਦਾ ਹਾਂ, ਮੈਂ ਇਸ ਨੂੰ ਹੁਣ ਅਣਗੋਲਿਆ ਨਹੀਂ ਕਰਨਾ ਚਾਹੁੰਦਾ। ਪਰਮੇਸ਼ਵਰ ਤੁਹਾਨੂੰ ਆਸ਼ੀਸ਼ ਦੇਵੇ। ਸ਼੍ਰੀਮਾਨ, ਜੋ ਉੱਥੇ ਪਿਛਾਂ ਬੈਠੇ ਹੋਏ ਹੋ, ਕੀ ਕੋਈ ਹੋਰ ਹੈ? ਕਹੋ ਮੈਂ ਆਪਣਾ ਹੱਥ ਚੁੱਕਣਾ ਚਾਹੁੰਦਾ ਹਾਂ। ਭਾਈ ਬ੍ਰਹਮ ਮੈਂ ਮਸੀਹ ਨੂੰ ਆਪਣੇ ਮੁਕਤੀਦਾਤਾ ਵਜੋਂ ਸਵੀਕਾਰ ਕਰਨਾ ਚਾਹੁੰਦਾ ਹਾਂ, ਮੈਂ ਹਰ ਸਮੇਂ ਬੇਪਰਵਾਹੀ ਕੀਤੀ ਹੈ। ਓ ਮੈਂ ਗਿਰਜੇ ਜਾਂਦਾ ਹਾਂ, ਯਕੀਨਨ ਮੈਂ ਗਿਰਜੇ ਨਾਲ ਸੰਬੰਧ ਰੱਖਦਾ ਹਾਂ।